22060 ya quicktrucklube.com. QTL, because we care. Quick Truck Lube.
शॉपर्स हो जाइए तैयार, लीजर्स कॉस्मेटिक्स की बड़े ब्रांड्स की बड़ी सेविंग्स वाली बड़ी क्रिसमस वेयरहाउस सेल खास आपके लिए आ रही है। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, फैशन पर्सेस, लगेज, डिजाइनर सनग्लासेस, नेल एंड हेयर कलर्स और भी बहुत कुछ। 80% तक की सेविंग्स रहेगी। बस आपको आना है 135 कॉमर्स वैली ड्राइव, ईस्ट मार्कम। ध्यान रहे, सेल इज फ्रॉम नवंबर 16 टू दिसंबर 8, फ्राइडे सैटरडे और संडे से मंडे। Lisa's warehouse sale, yani zyada savings for less. Visit lisascosmetics.com. इस महीने मेरी सेविंग $400 हुई है।
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक
ਜਾ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436 6473384436।
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 आर्बियन रोड इन रेक्सडेल 4162131165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਲਾਈਫ ਵਿਜ਼ਟਰ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ, ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-916-1456 416-917-1456 ਰਾਜਪਾਲ ਬਰਾੜ।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Godrej, Hemcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call ਕਰੋ ਬੂਟਾ ਚਾਹਲੂ 6472954600 647-295-4600। HK Tire Center।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਵੀਰਵਾਰ ਦਾ ਦਿਨ ਤੇ 3 ਵਜੇ ਤੱਕ ਆਪਣਾ ਸਾਥ ਰਹਿਣਾ। ਵੈਸੇ ਤਾਂ ਸੂਰਜ ਚੜ੍ਹਨ ਤੋਂ ਸੂਰਜ ਛਿਪਣ ਤੱਕ ਤੁਸੀਂ ਇਹ ਰੇਡੀਓ ਆਨ ਕਰ ਲੈਂਦੇ ਹੋ, ਸਵੇਰੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਹੋਸਟ ਨੇ ਉਹ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੁਹਾਨੂੰ ਦੁਨੀਆਂ ਭਰ ਦੇ ਨਾਲ ਜੋੜਦੇ ਨੇ, ਖਬਰਾਂ ਦੇ ਕੇ, ਖਬਰਾਂ ਤੇ ਟਿੱਪਣੀਆਂ ਕਰਕੇ, ਗਾਣੇ ਸੁਣਾਉਂਦੇ ਨੇ, ਤੁਹਾਨੂੰ ਗੱਲਾਂ ਕਰਦੇ ਨੇ ਤੁਹਾਡੇ ਨਾਲ। ਵਾਰੀ ਆਪੋ ਆਪਣੀ ਹੁੰਦੀ ਹੈ ਜੀ। ਸਾਡੇ ਤੋਂ ਪਹਿਲਾਂ ਸੋਢੀ ਸਾਹਿਬ ਪ੍ਰੋਗਰਾਮ ਕਰਕੇ ਗਏ ਨੇ ਤੇ ਸਾਡੇ ਤੋਂ ਬਾਅਦ ਫਿਰ ਆਰਿਫਾ ਮੁਜ਼ੱਫਰ ਜੀ, ਮਾਜਿਦ ਜਮਾਲ ਜੀ ਤੇ ਸਾਰੀ ਟੀਮ ਆ ਜਿਹੜੀ, ਜਿੰਨੀ ਦੇਰ ਤਾਈਂ ਸੂਰਜ ਨਹੀਂ ਛਿਪ ਜਾਂਦਾ ਉਨੀ ਦੇਰ ਤਾਈਂ ਪ੍ਰੋਗਰਾਮ ਕਰਦੇ ਨੇ। ਇਹ ਕਹਿ ਦੋ ਜੀ, ਸੂਰਜ ਨੂੰ ਆਪਦੇ ਘਰੇ ਤੋੜ ਕੇ ਤੇ ਫਿਰ ਚੁੱਪ ਕਰਦੇ ਨੇ, ਹਨਾ, ਫਿਰ ਤੁਸੀਂ ਵੀ ਸੌਂ ਜਾਂਦੇ ਹੋ। ਫਿਰ ਸੂਰਜ ਜਦੋਂ ਚੜ੍ਹਦਾ ਤੇ ਫਿਰ ਅਸੀਂ ਗੱਲਾਂ ਕਰਨ ਲੱਗ ਜਾਂਦੇ, ਗੱਲਾਂ ਕਰਨਾ ਹੀ ਕੰਮ ਆ ਜੀ ਸਾਡਾ। ਚਲੋ, ਇਹ ਗੱਲਾਂ ਚੱਲਦੀਆਂ ਰਹਿਣ ਜੀ, ਇਸ ਤਰ੍ਹਾਂ ਖੁਸ਼ ਰਹੋ, ਤੁਸੀਂ ਨਾਲ ਦੀ ਨਾਲ ਡਰਾਈਵ ਕਰੀ ਜਾਓ ਤੇ ਨਾਲ ਦੀ ਨਾਲ ਸਾਡਾ ਪ੍ਰੋਗਰਾਮ ਆ ਜਿਹੜਾ ਉਹ ਸੁਣਦੇ ਰਹੋ। ਜੇ ਕਿਤੇ ਸੇਫ ਹੁੰਦਾ ਕਿਤੇ ਕਾਲ ਕਰ ਲਿਓ। ਮੈਨੂੰ ਇੱਕ ਗੱਲ ਦੱਸੋ, ਸੱਚ ਦੱਸਣ ਦੀ ਜ਼ਰੂਰਤ ਨਹੀਂ, ਆਪਾਂ ਕਿਹੜਾ ਕੋਲੇ ਬੈਠੇ ਹਾਂ, ਤੁਸੀਂ ਤਾਂ ਆਪਦੀ ਕਾਰ ਡਰਾਈਵ ਕਰ ਰਹੇ ਹੋ। ਤੁਸੀਂ ਸੋਚੋ ਮਨ ਦੇ ਵਿੱਚ ਬਈ, ਅਦਾਲਤ ਚ ਕੇਸ ਚੱਲਿਆ, ਅਦਾਲਤ ਨੇ ਕੋਈ ਬੰਦਾ ਦੋਸ਼ੀ ਠਹਿਰਾਤਾ ਤੇ ਵਾਰੰਟ ਕੱਢਤੇ ਉਹਦੇ ਅਦਾਲਤ ਨੇ, ਤੇ ਤੁਸੀਂ ਕਹੋਗੇ ਭਾਈ ਜੱਜ ਸਾਹਿਬ ਦਾ ਫੈਸਲਾ ਖਿੜੇ ਮੱਥੇ ਮੰਨਣਾ ਹੀ ਪੈਣਾ। ਤੇ ਜੇ ਸਪੋਜ਼ ਅਦਾਲਤ ਨੇ ਕਿਹਾ ਚਲੋ ਅਜੇ ਕੇਸ ਚੱਲਣਾ ਵੀ ਆ, ਬੰਦੇ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰੋ ਫੜ ਕੇ, ਤੇ ਪੁਲਿਸ ਫੜ ਕੇ ਪੇਸ਼ ਕਰਦੀ ਆ ਕਿ ਨਹੀਂ ਕਰਦੀ, ਆਪਦੇ ਮਨ ਚ ਸੋਚੋ। ਤੁਸੀਂ ਸਾਰੇ ਕਹੋਗੇ ਵੀ ਹਾਂ ਕਰਦੀ ਆ, ਸੰਮਨ ਜਾਰੀ ਕੀਤੇ ਜਾਂਦੇ ਨੇ। ਮਾਮੂਲੀ ਕੇਸ ਦੇ ਵਿੱਚ ਵੀ ਕਿਹਾ ਜਾਂਦਾ ਵੀ ਭਾਈ ਤੂੰ ਕੋਰਟ ਦੇ ਵਿੱਚ ਹਾਜ਼ਰ ਹੋ ਤੇ ਆਪਣਾ ਪੱਖ ਪੇਸ਼ ਕਰ। ਤੁਸੀਂ ਮੰਨਦੇ ਹੋ ਨਾ ਜਾਣਾ ਪੈਂਦਾ ਬੰਦੇ ਨੂੰ, ਆਪਾਂ ਕਹਿੰਦੇ ਹਾਂ ਕਾਨੂੰਨ ਸਾਰਿਆਂ ਲਈ ਬਰਾਬਰ ਆ। ਤੇ ਜੇ ਬੰਦਾ ਕਹੇ ਮੈਂ ਨਹੀਂ ਜਾਣਾ, ਕਰ ਲਓ ਜਿਹੜਾ ਕੁਛ ਮਰਜ਼ੀ, ਫਿਰ ਕੀ ਕਹੋਗੇ ਉਹ ਬੰਦੇ ਨੂੰ? ਤੁਸੀਂ ਸੋਚੀ ਚੱਲਿਓ ਕੀ ਕਹੋਗੇ। ਤੁਸੀਂ ਕਹੋਗੇ ਕਮਲਾ ਬੰਦਾ ਬੇਵਕੂਫ ਆ, ਜੇ ਨਾ ਜਾਊਗਾ ਤਾਂ ਪੁਲਿਸ ਫੜ ਕੇ ਲੈ ਆਊ, ਕਹੋਗੇ ਨਾ? ਜੇ ਤੁਹਾਡਾ ਗੁਆਂਢੀ ਇਧਰ ਉਧਰ ਹੋਰ ਦੋ ਚਾਰ ਬੰਦੇ ਹੋਰ ਆਏ ਕਹਿਣ ਨਹੀਂ ਜੀ ਨਹੀਂ ਇਹਨੂੰ ਜਾਣਾ ਨਹੀਂ ਚਾਹੀਦਾ ਗਾ, ਇਹ ਤਾਂ ਕੋਰਟ ਦਾ ਫੈਸਲਾ ਹੀ ਗਲਤ ਆ। ਕੋਰਟ ਕਹਿੰਦੀ ਆ ਵੀ ਜੇ ਕੋਰਟ ਦਾ ਫੈਸਲਾ ਗਲਤ ਆ ਤੇ ਉਸ ਤੋਂ ਹਾਇਰ ਕੋਰਟ ਹੈਗੀ ਆ, ਕੋਈ ਗੱਲ ਨੀ, ਪਰ ਕੋਰਟ ਅੱਗੇ ਤਾਂ ਜਾਣਾ ਹੀ ਪੈਣਾ। ਮੰਨਦੇ ਹੋ ਨਾ ਤੁਸੀਂ ਗੱਲ? ਇਹ ਆਮ ਬੰਦਾ ਤਾਂ ਹੀ ਕਰਦਾ, ਤੁਸੀਂ ਕਹਿੰਦੇ ਹੋ ਜਾਂ ਕਾਨੂੰਨ ਕਹਿੰਦਾ ਵੀ ਆਮ ਬੰਦੇ ਲਈ ਕਾਨੂੰਨ ਇਹ ਆ, ਪਰ ਆਹ ਦੇਖ ਲਓ ਤੁਹਾਡੇ ਸਾਹਮਣੇ ਖਬਰ ਸਾਰੇ ਅਖਬਾਰਾਂ ਚ ਲੱਗੀ ਆ ਬਈ, ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਨਾ ਉਹਨੇ ਅਰੈਸਟ ਵਾਰੰਟ ਜਾਰੀ ਕੀਤਾ ਇਜ਼ਰਾਈਲ ਦੇ ਨੇਤਨਿਊ ਦੇ ਖਿਲਾਫ, ਕੱਲੇ ਨੇਤਨਿਊ ਖਿਲਾਫ ਨਹੀਂ, ਜਿਹੜਾ ਪਹਿਲਾ ਡਿਫੈਂਸ ਮਿਨਿਸਟਰ ਸੀ ਤੇ ਜਿਹੜੇ ਹਮਾਸ ਦੇ ਲੀਡਰ ਸੀ। ਕ੍ਰਿਮੀਨਲ ਕੋਰਟ ਨੇ ਕਿਹਾ ਬਈ ਇਹ ਬੰਦੇ ਜ਼ਿੰਮੇਵਾਰ ਨੇ ਲੋਕਾਂ ਦੇ ਕਤਲਾਂ ਲਈ। ਅੱਛਾ, ਚੰਗੀ ਗੱਲ। ਜਿਹੜੀ ਦੇਖੋ ਆਪਾਂ ਜਿਹੜੇ ਜਰਨਲਿਸਟ ਆ ਨਾ, ਸਰਕਾਰਾਂ ਦੀ ਨੁਕਤਾਚੀਨੀ ਕਰਦੇ ਆ, ਜਿਹੜੀ ਚੀਜ਼ ਠੀਕ ਲੱਗਦੀ ਆ ਤੁਹਾਡੀਆਂ ਏਅਰ ਤੇ ਲੈਂਦੇ ਆ। ਦੇਖੋ ਇਸ ਗੱਲ ਤੋਂ ਸਾਡੇ ਜਿਹੜੇ ਹੈਗੇ ਨੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ, ਉਹਨਾਂ ਦੀ ਤਾਰੀਫ ਕਰਨੀ ਬਣਦੀ ਆ ਵੀ ਉਹਨਾਂ ਨੇ ਇਸ ਮਸਲੇ ਤੇ ਪਹਿਲੀ ਵਾਰੀ ਬੈਲੈਂਸ ਸਟੈਂਡ ਲਿਆ। ਮੈਂ ਤੁਹਾਨੂੰ ਅਲੱਗ ਅਲੱਗ ਦੇਸ਼ਾਂ ਦੇ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ ਉਹਨਾਂ ਬਾਰੇ, ਤਾਂ ਉਹਦੇ ਬਾਰੇ ਗੱਲ ਕਰਾਂਗੇ। ਅਮਰੀਕਾ ਨੇ ਕੀ ਸਟੈਂਡ ਲਿਆ, ਕੈਨੇਡਾ ਨੇ ਕੀ ਕਿਹਾ, ਜਸਟਿਨ ਟਰੂਡੋ ਜੀ ਨੇ ਕਹਿੰਦੇ ਇਟਸ ਰੀਅਲੀ ਇੰਪੋਰਟੈਂਟ ਦੈਟ ਐਵਰੀ ਵਨ ਅਬਾਈਡ ਬਾਈ ਇੰਟਰਨੈਸ਼ਨਲ ਲਾਅ। Prime Minister Justin Trudeau said, adding Canada would abide by rulings of international courts. ਆ ਹੁੰਦੀ ਆ ਸਿਆਣੇ ਬੰਦੇ ਦੀ ਗੱਲ, ਜਿੱਥੇ ਨੁਕਤਾਚੀਨੀ ਕਰਨੀ ਉੱਥੇ ਨੁਕਤਾਚੀਨੀ ਕਰਨੀ ਚਾਹੀਦੀ ਹੈ, ਜ਼ਰੂਰ ਜ਼ੋਰਦਾਰ ਨੁਕਤਾਚੀਨੀ ਕਰਨੀ ਚਾਹੀਦੀ ਹੈ। ਪਰ ਮੈਨੂੰ ਲੱਗਦਾ ਵੀ ਇਹ ਪਹਿਲੀ ਵਾਰੀ ਇਹੋ ਜਿਹਾ ਸਟੈਂਡ ਆ ਜਿਹੜਾ ਉਹ ਲਿਆ, ਵੀ ਠੀਕ ਆ ਕੋਰਟ ਨੇ ਡਿਸੀਜਨ ਕੀਤਾ ਤੇ ਸਾਨੂੰ ਕੋਰਟ ਦੇ ਡਿਸੀਜਨ ਦੀ ਜਿਹੜੀ ਰੂਲਿੰਗ ਆ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ। ਆਹ ਸਾਡੇ ਗੁਆਂਢੀ ਠਾੜੇਦਾਰ ਕੀ ਕਹਿੰਦੇ ਨੇ, ਆਹ ਥੱਲੇ ਸਾਡੇ ਜਿਹੜੇ ਸਾਊਥ ਵਾਲੇ ਪਾਸੇ ਬੈਠੇ ਨੇ, ਕਹਿੰਦੇ ਵਾਈਟ ਹਾਊਸ ਸੈਡ ਵਾਸ਼ਿੰਗਟਨ ਫੰਡਾਮੈਂਟਲੀ ਰਿਜੈਕਟਸ ਦਾ ICC ਡਿਸੀਜਨ, ਐਡਿੰਗ ਦੈਟ ਦੇ ਆਰ ਡੀਪਲੀ ਕੰਸਰਨਡ ਬਾਈ ਪ੍ਰੋਸੀਕਿਊਟਰਸ ਰਸ਼ ਟੂ ਸੀਕ ਅਰੈਸਟ ਵਾਰੰਟਸ ਐਂਡ ਦਾ ਟ੍ਰਬਲਿੰਗ ਪ੍ਰੋਸੈਸ ਐਰਰਸ ਦੈਟ ਲੈਡ ਟੂ ਦਾ ਡਿਸੀਜਨ। ਇਹ ਜਿਹੜੇ ਥਾਣੇਦਾਰੀ ਕਰਦੇ ਨੇ ਸਾਰੀ ਦੁਨੀਆਂ ਦੀ, ਜਿਨ੍ਹਾਂ ਕਰਕੇ ਸਾਰੀ ਦੁਨੀਆਂ ਚ ਪੌੜੇ ਪਏ ਹੋਏ ਨੇ, ਇਹ ਕਹਿੰਦੇ ਜੀ ਅਸੀਂ ਨਹੀਂ ਮੰਨਦੇ ਗੇ। ਇਹਨਾਂ ਦਾ ਇਤਿਹਾਸ ਰਿਹਾ ਇੱਥੋਂ ਦੀਆਂ ਸਰਕਾਰਾਂ ਦਾ, ਮੈਂ ਲੋਕਾਂ ਦੀ ਗੱਲ ਨਹੀਂ ਕਰਦਾ। ਬਈ ਅੱਗ ਲਾਈ ਫੂਕ ਤਮਾਸ਼ਾ ਵੇਖ, ਇਹਨਾਂ ਦੀਆਂ ਗਲਤ ਪਾਲਿਸੀਜ਼ ਕਰਕੇ ਲੱਖਾਂ ਲੋਕ ਕਤਲ ਹੋਏ ਨੇ। ਹੁਣ ਵੀ ਇਹ ਕਹਿ ਰਹੇ ਨੇ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਡੀਪਲੀ ਕੰਸਰਨੇਗਾ ਕਹਿੰਦੇ। ਇਹ ਹੁਣ ਤੁਹਾਨੂੰ ਪਤਾ ਦੋਸਤੋ, ਮੈਂ ਤਾਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇ ਕੇ ਦੱਸਿਆ ਵੀ ਕੋਰਟ ਆ ਜਿਹੜੀ, ਕੋਰਟ ਨੇ ਡਿਸੀਜਨ ਦਿੱਤਾ, ਕੋਰਟ ਦੇ ਕੋਲ ਤੁਸੀਂ ਆਪਦੇ ਦਸਤਾਵੇਜ਼ ਪੇਸ਼ ਕਰੋ। ਜੇ ਕੋਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜੀ, ਜੇ ਕੋਈ ਦੇਸ਼ ਨਹੀਂ ਦਸਤਾਵੇਜ਼ ਪੇਸ਼ ਕਰਦਾ, ਜੇ ਕੋਈ ਨਹੀਂ ਉਹਦੇ, ਇਹ ਕਹਿੰਦੇ ਜੇ ਇਸ ਤਾਂ ਮੰਨਦੇ ਹੀ ਨਹੀਂ। ਹੁਣ ਤੁਸੀਂ ਦੱਸੋ, ਕੋਈ ਕੋਰਟ ਆ ਉਹਨੂੰ ਕੋਈ ਬੰਦਾ ਕਹੇ ਅਸੀਂ ਤਾਂ ਮੰਨਦੇ ਨਹੀਂ, ਆਮ ਬੰਦਾ ਉਹਨੂੰ ਫੜ ਕੇ ਪੁਲਿਸ ਵਾਲੇ ਧੱਕੇ ਦੇਣਾ ਕੋਰਟ ਦੇ ਸਾਹਮਣੇ ਪੇਸ਼ ਕਰਦੇ ਆ, ਹੈ ਕਿ ਨਹੀਂ ਕਾਨੂੰਨ ਅਲੱਗ ਅਲੱਗ? ਫਿਰ ਡਾਢੇ ਦਾ ਸੱਤੀ ਵੀਹ ਸੌ ਹੈ ਕਿ ਨਹੀਂ ਹੈ ਦੱਸੋ? ਡਾਢੇ ਦਾ ਸੱਤੀ ਵੀਹ ਸੌ, ਮੇਰਾ ਖਿਆਲ ਤੁਸੀਂ ਮਤਲਬ ਇਹਦਾ ਮਤਲਬ ਸਮਝਦੇ ਹੋ। ਪੰਜ ਵੀਹਾਂ ਦਾ ਸੌ ਹੁੰਦਾ ਵੀਹ, ਵੀਹ 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 ਜਿਹਨੂੰ ਕਹਿੰਦੇ ਨੇ, ਵੀਹ ਪੰਜਾ ਸੌ। ਡਾਢਾ ਜਿਹੜਾ ਤਕੜਾ ਬੰਦਾ ਹੁੰਦਾ ਉਹ ਜਦੋਂ ਕਿਸੇ ਤੋਂ ਪੈਸੇ ਲੈਣੇ ਹੁੰਦੇ ਉਹ ਕਹਿੰਦੇ ਨਹੀਂ ਜੀ ਸੱਤੀ ਵੀਹ ਸੌ ਆ, ਜਾਣੀ ਵੀਹ ਸੱਤ ਆ ਇੱਕ ਸੌ ਚਾਲੀ। ਉਹ ਕਹਿੰਦਾ ਇੱਕ ਸੌ ਚਾਲੀ ਰੁਪਈਆਂ ਦਾ ਹੀ ਸੌ ਹੁੰਦਾ, ਧੱਕੇ ਨਾਲ ਮੈਂ ਤਾਂ ਚਾਲੀ ਰੁਪਏ ਵੱਧ ਲਊਂਗਾ। ਇਹ ਮੁਹਾਵਰਾ ਇੱਥੋਂ ਬਣਿਆ, ਡਾਢੇ ਦਾ ਸੱਤੀ ਵੀਹ ਸੌ। ਇਹ ਜਿਹੜੇ ਸਾਡੇ ਸਾਊਥ ਵਾਲੇ ਪਾਸੇ ਬੈਠੇ ਨੇ ਨਾ, ਇਹਨਾਂ ਦੀਆਂ ਸਰਕਾਰਾਂ ਦੀ ਜਿਹੜੀ ਫਿਤਰਤ ਆ, ਕਰੈਕਟਰ ਆ, ਉਹ ਇਹ ਜਿਹਾ ਵੀ ਬੰਬ ਬੰਦੂਕਾਂ ਨਾਲ ਡਰਾਉਂਦੇ ਨੇ। ਅੱਛਾ ਫੇਰ ਦੇਖੋ ਤੁਸੀਂ, ਵੈਸੇ ਤਾਂ ਅਲੱਗ ਖਬਰ ਕਵਰ ਕਰਾਂਗੇ। ਬਾਈਡਨ ਸਾਹਿਬ ਨੂੰ ਪਤਾ, ਹੁਣ ਬੁੜੇ ਹੋਏ ਹੋਏ ਨੇ, ਸਾਰੀ ਦੁਨੀਆਂ ਨੂੰ ਪਤਾ ਵੀ ਟਰੰਪ ਸਾਹਿਬ ਆ ਗਏ ਨੇ, ਤੇ ਟਰੰਪ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਅਸੀਂ ਯੂਕਰੇਨ ਰਸ਼ੀਆ ਜੰਗ ਕਹਿੰਦੇ ਮੈਂ 24 ਘੰਟੇ ਚ ਬੰਦ ਕਰ ਦੂੰ, ਹੋਊ ਨਾ ਹੋਊ ਇੱਕ ਅਲੱਗ ਗੱਲ ਆ, ਪਰ ਇਹ ਕਹਿੰਦੇ ਜਾਂਦੇ ਜਾਂਦੇ ਵੀ ਪੌੜੇ ਪਾ ਜਾਈਏ। ਤੇ ਇਹਨਾਂ ਨੇ ਕਿਹੋ ਜਿਹਾ ਵੱਡਾ ਪੌੜਾ ਪਾਇਆ ਵੀ ਯੂਰੋਪੀਅਨ ਕੰਟਰੀਜ਼ ਥਰਡ ਵਰਲਡ ਵਾਰ ਦੀ ਤਿਆਰੀ ਕਰਨ ਚ ਤਕਰੀਬਨ ਤਿਆਰੀ ਕਰਨ ਲੱਗ ਗਏ ਨੇ। ਉਹ ਇਹਨਾਂ ਨੇ ਪੌੜਾ ਪਾਇਆ ਵੀ ਜਿਹੜੀਆਂ ਲੌਂਗ ਰੇਂਜ ਮਿਜ਼ਾਈਲ ਯੂਕਰੇਨ ਨੂੰ ਦਿੱਤੀਆਂ, ਜਿੰਨੀ ਦੇਰ ਤਾਈਂ, ਦੇ ਤਾਂ ਦਿੰਦੇ ਨੇ ਪਰ ਉਹਨਾਂ ਤੇ ਬੰਦਿਸ਼ ਹੁੰਦੀ ਹੈ ਵੀ ਜਿੰਨੀ ਦੇਰ ਤਾਈਂ ਅਮਰੀਕਾ ਉਹਨਾਂ ਨੂੰ ਕਹਿੰਦਾ ਨੇ ਯੂਜ਼ ਨਹੀਂ ਕਰਦੇ, ਇਹਨਾਂ ਨੇ ਚੁੱਪ ਚਾਪ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਤੇ ਇੱਕ ਮਿਜ਼ਾਈਲ ਆ ਜਿਹੜੀ ਯੂਕਰੇਨ ਨੇ ਛੱਡੀ ਆ, ਤੇ ਰਸ਼ੀਆ ਨੇ ਫਿਰ ਧਮਕੀ ਦਿੱਤੀ ਆ ਵੀ ਵਰਲਡ ਵਾਰ ਥ੍ਰੀ ਨਿਊਕਲੀਅਰ ਜਿਹੜਾ ਹੈਗਾ ਹੁਣ ਜੰਗ ਆ ਹੋ ਸਕਦੀ ਹੈ। ਵੈਸੇ ਤਾਂ ਚਲੋ ਧਮਕੀ ਉਹ ਪਹਿਲਾਂ ਵੀ ਕਈ ਵਾਰ ਦਿੰਦੇ ਨੇ, ਪਰ ਹੁਣ ਇੱਕ ਰਾਸ਼ਟਰਪਤੀ ਜਾ ਰਿਹਾ, ਤੁਸੀਂ ਦੇਖੋ ਕਿਵੇਂ ਦੁਨੀਆਂ ਨੂੰ ਇਹ ਪ੍ਰੋਬਲਮ ਦੇ ਵਿੱਚ ਰਝਾਉਂਦੇ ਨੇ। ਚਲੋ ਇਹ ਖਬਰ ਆਪਾਂ ਬਾਅਦ ਦੇ ਵਿੱਚ ਕਰਾਂਗੇ, ਹਾਲ ਦੀ ਘੜੀ ਆਪਾਂ ਜਿਹੜਾ ਜਿਨ੍ਹਾਂ ਨੇ ਜੈਨੋਸਾਈਡ ਕੀਤਾ ਇਜ਼ਰਾਈਲ ਵਾਲਿਆਂ ਨੇ, ਜਿਹੜੇ ਟੈਰੋਰਿਸਟ ਨੇ ਹਮਾਸ ਵਾਲੇ, ਦੋਨਾਂ ਨੂੰ ਬਰਾਬਰ ਰੱਖ ਕੇ ਵੀ ਜੇ ਚੱਲੀਏ, ਤੇ ਫਿਰ ਦੁਨੀਆਂ ਉਹਨਾਂ ਬਾਰੇ ਜਿਹੜੀ ਕੀ ਕਹਿ ਰਹੀ ਹੈ ਜੀ, ਉਹ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਿਹਾ। ਕ੍ਰਿਮੀਨਲ ਕੋਰਟ ਨੇ ਅਰੈਸਟ ਵਾਰੰਟ ਜਾਰੀ ਕਰਤੇ ਨੇ ਜੀ ਇਹਨਾਂ ਦੇ, ਹਮਾਸ ਵਾਲਾ ਲੀਡਰ ਤਾਂ ਮਾਰਿਆ ਗਿਆ ਪਹਿਲਾਂ, ਇਹ ਅਜੇ ਤੁਹਾਨੂੰ ਪਤਾ ਸਾਹਮਣੇ ਇਹ ਹੈਗੇ ਨੇ। ਤੇ ਕੋਰਟ ਨੇ ਕਿਹਾ, ਤਾਂ ਕੋਰਟ ਸੈਡ ਦੈਟ ਦੇਅਰ ਵਰ ਰੀਜ਼ਨੇਬਲ ਗਰਾਊਂਡ ਟੂ ਬਿਲੀਵ ਨੇਤਨਯੂ ਐਂਡ ਗੈਲੰਟ ਇੰਟੈਂਸ਼ਨਲੀ ਐਂਡ ਨੋਇੰਗਲੀ ਡਿਪਰਾਈਵਡ ਦਾ ਸਿਵਲੀਅਨ ਪਾਪੂਲੇਸ਼ਨ ਇਨ ਗਾਜ਼ਾ ਆਫ ਆਬਜੈਕਟਸ ਇੰਡਿਸਪੈਂਸੇਬਲ ਟੂ ਦੇਅਰ ਸਰਵਾਈਵਲ। ਉਨ੍ਹਾਂ ਨੇ ਕਿਹਾ ਵੀ ਜਿਹੜੀ ਰਾਹਤ ਸਮੱਗਰੀ ਜਾਂ ਹੋਰ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ ਜਾਣੀਆਂ ਸੀ ਜਿਹੜੀਆਂ ਜ਼ਰੂਰੀ ਹੁੰਦੀਆਂ ਜ਼ਿੰਦਗੀ ਲਈ, ਇਨ੍ਹਾਂ ਨੇ ਕਹਿੰਦੇ ਵੀ ਕ੍ਰੈਡੀਬਲ ਐਵੀਡੈਂਸ ਆ ਵੀ ਇਨ੍ਹਾਂ ਨੇ ਇੰਟੈਂਸ਼ਨਲੀ ਉਹ ਉਨ੍ਹਾਂ ਤੋਂ ਵਾਂਝੇ ਰੱਖਿਆ ਉਨ੍ਹਾਂ ਲੋਕਾਂ ਨੂੰ। ਇਹ ਕਿੱਡਾ ਵੱਡਾ ਜ਼ੁਲਮ ਆ, ਕਿੱਡਾ ਵੱਡਾ ਜ਼ੁਲਮ ਆ ਇਹ ਵੀ ਤੁਸੀਂ ਆਮ ਲੋਕ, ਲੜਾਈ ਫੌਜੀਆਂ ਦੀ ਫੌਜੀਆਂ ਨਾਲ ਹੁੰਦੀ ਆ, ਸਰਕਾਰਾਂ ਦੀ ਸਰਕਾਰਾਂ ਨਾਲ ਹੁੰਦੀ ਆ, ਆਮ ਲੋਕਾਂ ਨਾਲ ਕੀ ਲੜਾਈ ਆ? ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਅਸੀਂ ਇਹੋ ਜਿਹੇ ਯੁੱਗ ਦੇ ਵਿੱਚ ਰਹਿ ਰਹੇ ਹਾਂ, ਕਾਸ਼ ਇਹ ਬੰਬ ਬੰਦੂਕਾਂ ਨਾ ਹੁੰਦੇ, ਕਾਸ਼ ਇਹ ਤਰੱਕੀ ਇੰਨੀ ਨਾ ਹੋਈ ਹੁੰਦੀ, ਕਾਸ਼ ਉਹ ਯੁੱਗ ਹੁੰਦਾ ਜਦੋਂ ਸਾਹਮਣੇ ਸਾਹਮਣੇ ਲੜਦੇ ਸੀ ਲੋਕ, ਤੇ ਫਿਰ ਫੈਸਲਾ ਹੋ ਜਾਂਦਾ ਹੁੰਦਾ ਸੀਗਾ ਕਿਹੜਾ ਤਕੜਾ ਕਿਹੜਾ ਕੀ ਹੈ। ਪਰ ਹੁਣ ਦੂਰ ਬੈਠੇ ਬੰਬ ਬੰਦੂਕਾਂ ਦੇ ਨਾਲ ਜਿੱਥੇ ਬੰਬ ਬੰਦੂਕਾਂ ਦੀਆਂ ਫੈਕਟਰੀਆਂ ਚੱਲਦੀਆਂ ਹੋਣ, ਉਹਨਾਂ ਫੈਕਟਰੀਆਂ ਨੂੰ ਜਾਰੀ ਰੱਖਣ ਦੇ ਲਈ ਇਹ ਕੁਛ ਕਰਨਾ ਪਵੇ। ਤੁਸੀਂ ਵੀਡੀਓਜ਼ ਦੇਖੋ ਦੋਸਤੋ, ਮੇਰਾ ਖਿਆਲ ਦਿਲ ਗੁਰਦੇ ਵਾਲਾ ਜਿਹੜਾ ਇਨਸਾਨ ਆ ਨਾ, ਜਿਹੜਾ ਸੈਂਸਿਟਿਵ ਕੀ ਜਿਹੜਾ ਆਮ ਇਨਸਾਨ ਆ, ਉਹਦੀਆਂ ਅੱਖਾਂ ਚੋਂ ਹੰਝੂ ਜ਼ਰੂਰ ਨਿਕਲਣਗੇ ਜਦੋਂ ਉਹ ਬੱਚੇ ਰੋਂਦੇ ਨੇ, ਛੋਟਾ ਵੱਡਾ ਭਰਾ ਛੋਟੇ ਭਰਾ ਨੂੰ ਚੱਕ ਕੇ ਲਿਜਾ ਰਿਹਾ ਕਿਉਂਕਿ ਛੋਟੇ ਭਰਾ ਦੀ ਲੱਤ ਤੇ ਬੰਬ ਦਾ ਸ਼ਰ੍ਹਾ ਜਿਹੜਾ ਕੋਈ ਗੋਲੀ ਦਾ ਸ਼ਰ੍ਹਾ ਲੱਗਿਆ ਹੋਇਆ, ਲੋਕ ਭੁੱਖੇ ਮਰ ਰਹੇ ਨੇ, ਬ੍ਰੈਡ ਦੀ ਦੁਕਾਨ ਖੁੱਲਦੀ ਆ, ਬ੍ਰੈਡ ਫੈਕਟਰੀ ਖੁੱਲਦੀ ਆ, ਉਹਦੇ ਅੱਗੇ ਹਜ਼ਾਰਾਂ ਲੋਕ ਖੜੇ ਨੇ ਲਾਈਨਾਂ ਲਾ ਕੇ, ਤੇ ਉਹ ਵੀ ਜਿਹੜੀ ਸਹਾਇਤਾ ਇਹ ਜਿਹੜੇ ਨਿਤਨਿਊ ਵਰਗੇ ਨੇ ਇਹਨਾਂ ਨੇ ਰੋਕੀ ਆ, ਇਹ ਕੋਰਟ ਕਹਿ ਰਹੀ ਆ ਜੀ। ਮੈਂ ਤਾਂ ਸਾਰਾ ਕੁਝ ਪੜ੍ਹ ਕੇ ਸੁਣਾ ਰਿਹਾ। ਹੁਣ ਤੁਸੀਂ ਦੇਖੋ ਵੀ ਦੇਸ਼ ਕਿਹੜੇ ਦੇਸ਼ ਸਿਆਣੇ ਨੇ, ਕਿਹੜੇ ਲਾਈ ਲੱਗ ਨੇ, ਕਿਹੜੇ ਮੂਰਖ ਨੇ, ਕਿਹੜੇ ਖੁਦ ਕਾਤਲਾਂ ਦਾ ਸਾਥ ਦਿੰਦੇ ਨੇ, ਥੋੜਾ ਜਿਹਾ ਉਹਨਾਂ ਦੀਆਂ ਸਟੇਟਮੈਂਟਸ ਤੋਂ ਸਾਫ਼ ਹੋਜੂਗਾ। ਇਜ਼ਰਾਈਲ ਦੇ ਤਾਂ ਕਹਿਤਾ ਜੀ, ਕਹਿੰਦੇ ਜੀ ਇਹ ਤਾਂ ਤੁਹਾਨੂੰ ਪਤਾ ਵੀ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਇਜ਼ਰਾਈਲ ਮੀਨਸ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ। ਹਮਾਸ ਨੇ ਵੈਲਕਮ ਕੀਤਾ ਇਸ ਡਿਸੀਜਨ ਦਾ। ਗਾਜ਼ਾ ਦੇ ਲੋਕ ਨੇ ਜਿਹੜੇ, ਉਹਨਾਂ ਨੂੰ ਸ਼ੱਕ ਆ ਵੀ ਇਹ ਲਾਗੂ ਹੋਊਗਾ ਕਿ ਨਹੀਂ ਹੋਊਗਾ। ਜਾਰਡਨ ਨੇ ਕਿਹਾ ਡਿਸੀਜਨ ਮਸਟ ਬੀ ਰਿਸਪੈਕਟਡ ਐਂਡ ਇੰਪਲੀਮੈਂਟਡ, ਫਲਸਤੀਨੀਅਨਜ਼ ਡਿਜ਼ਰਵ ਜਸਟਿਸ। ਯੂਨਾਈਟਿਡ ਸਟੇਟਸ ਨੇ ਜਿਹੜਾ ਕੁਝ ਕਿਹਾ ਮੈਂ ਤੁਹਾਨੂੰ ਦੱਸਤਾ। ਕੈਨੇਡਾ ਨੇ, ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਟਸ ਰੀਅਲੀ ਇੰਪੋਰਟੈਂਟ ਦੈਟ ਐਵਰੀ ਵਨ ਅਬਾਈਡ ਬਾਈ ਇੰਟਰਨੈਸ਼ਨਲ ਲਾਅ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕੈਨੇਡਾ ਵੁੱਡ ਅਬਾਈਡ ਬਾਈ ਰੂਲਿੰਗਸ ਆਫ ਇੰਟਰਨੈਸ਼ਨਲ ਕੋਰਟਸ। ਸਾਊਥ ਅਫਰੀਕਾ ਨੇ ਕੀ ਕਿਹਾ, ਗਵਰਨਮੈਂਟ ਵੈਲਕਮਡ ਇਨ ਅ ਸਟੇਟਮੈਂਟ, ਸਾਊਥ ਅਫਰੀਕਾ ਗਵਰਨਮੈਂਟ ਵੈਲਕਮਡ ਦਾ ICC ਡਿਸੀਜਨ ਮੀਨਸ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਡਿਸੀਜਨ ਐਂਡ ਸੈਡ ਇਟ ਮਾਰਕਡ ਅ ਸਿਗਨੀਫੀਕੈਂਟ ਸਟੈਪ ਟੁਵਰਡਸ ਜਸਟਿਸ ਫਾਰ ਕ੍ਰਾਈਮਜ਼ ਅਗੇਂਸਟ ਹਿਊਮੈਨਿਟੀ ਐਂਡ ਵਾਰ ਕ੍ਰਾਈਮਜ਼ ਇਨ ਫਲਸਤੀਨ। ਉਨ੍ਹਾਂ ਨੇ ਸਵਾਗਤ ਕੀਤਾ ਜੀ ਇਹਦਾ, ਉਨ੍ਹਾਂ ਨੇ ਕਮਿਟਮੈਂਟ ਆਪਣੀ ਜਿਹੜੀ ਦੁਹਰਾਈ ਹੈ ਬਈ ਇੰਟਰਨੈਸ਼ਨਲ ਲਾਅ ਜਿਹੜਾ ਉਹਦੇ ਮੁਤਾਬਕ ਜਿਹੜਾ ਵੀ ਕੁਝ ਬਣਦਾ ਉਹ ਕਰਨਾ ਚਾਹੀਦਾ। ਹਿਊਮਨ ਰਾਈਟਸ ਵਾਇਲੇਸ਼ਨ ਉੱਥੇ ਹੋਈ ਹੈ। ਯੂਰਪੀਅਨ ਯੂਨੀਅਨ ਨੇ ਕੀ ਕਿਹਾ, ਫੋਰਨ ਪਾਲਿਸੀ ਵਾਲਿਆਂ ਨੇ ਕਿਹਾ ICC ਵਾਰੰਟਸ ਵਰ ਨਾਟ ਪੋਲੀਟੀਕਲ ਐਂਡ ਸ਼ੁੱਡ ਬੀ ਰਿਸਪੈਕਟਡ ਐਂਡ ਇੰਪਲੀਮੈਂਟਡ। ਯੂਰਪੀਅਨ ਯੂਨੀਅਨ ਨੇ ਕਿਹਾ ਵੀ ਇਹ ਜਿਹੜਾ ਡਿਸੀਜਨ ਦਿੱਤਾ, ਅਮਰੀਕਾ ਨੇ ਤਾਂ ਕਿਹਾ ਨਾ ਵੀ ਉਹਦੇ ਚ ਮਤਲਬ ਅਮਰੀਕਾ ਨੇ ਬੇਸਿਕਲੀ ਕਿਹਾ ਇਹੀ ਕਿਹਾ ਵੀ ਇਹਨਾਂ ਨੇ ਤੇਜ਼ੀ ਚ ਫੈਸਲਾ ਕੀਤਾ, ਆਹ ਕੀਤਾ, ਉਹ ਕੀਤਾ। ਪਰ ਯੂਰਪੀਅਨ ਯੂਨੀਅਨ ਨੇ ਇਹ ਬੜਾ ਸਪਸ਼ਟ ਕਿਹਾ ਕਿ ਜਿਹੜਾ ਕੁਝ ਇਹ ਵਾਰੰਟ ਇਸ਼ੂ ਕੀਤੇ ਨਾਟ ਇਹ ਪੋਲੀਟੀਕਲ ਨਹੀਂ ਹੈ ਤੇ ਇਹ ਰਿਸਪੈਕਟ ਹੋਣੇ ਚਾਹੀਦੇ, ਸ਼ੁੱਡ ਬੀ ਰਿਸਪੈਕਟਡ ਐਂਡ ਇੰਪਲੀਮੈਂਟਡ। ਅੱਛਾ, ਨਾਲ ਹੋਰ ਕੀ ਕਿਹਾ, ਕਹਿੰਦੇ ਦਿਸ ਡਿਸੀਜਨ ਇਜ਼ ਅ ਬਾਈਂਡਿੰਗ ਡਿਸੀਜਨ ਐਂਡ ਆਲ ਸਟੇਟ ਪਾਰਟੀਜ਼ ਆਫ ਦਾ ਕੋਰਟ ਵਿਚ ਇਨਕਲੂਡ ਆਲ ਮੈਂਬਰਸ ਆਫ ਯੂਰਪੀਅਨ ਯੂਨੀਅਨ ਆਰ ਬਾਈਂਡਿੰਗ ਟੂ ਇੰਪਲੀਮੈਂਟ ਦਿਸ ਕੋਰਟ ਡਿਸੀਜਨ। ਨਾਲ ਉਨ੍ਹਾਂ ਨੇ ਇਹ ਕਿਹਾ ਵੀ ਯੂਰਪੀਅਨ ਯੂਨੀਅਨ ਦੇ ਜਿੰਨੇ ਮੈਂਬਰ ਆ ਬਾਈਂਡਿੰਗ ਨੇ, ਮਤਲਬ ਜੇ ਕਿਤੇ ਉਥੇ ਨਿਤੇਨਿਊ ਜਾਂ ਉਨ੍ਹਾਂ ਦਾ ਫੋਰਨ ਮਿਨਿਸਟਰ ਜਿਹੜਾ ਪਹਿਲਾਂ ਸੀ ਆ ਜਾਂਦਾ, ਉਹ ਅਰੈਸਟ ਕਰਨਗੇ ਉਹਨੂੰ। ਕਿੱਡਾ ਵੱਡਾ ਡਿਸੀਜਨ, ਕਿੰਨੇ ਵਧੀਆ ਫੈਸਲੇ। ਦੇਖੋ ਜਿੱਥੇ ਕਿਤੇ ਦੁਨੀਆਂ ਦੇ ਵਿਚ ਜਬਰ ਹੁੰਦਾ, ਸਰਕਾਰਾਂ ਨੂੰ ਆਮ ਲੋਕਾਂ ਨੂੰ ਬੋਲਣਾ ਚਾਹੀਦਾ। ਮਿਲੀਅਨਸ ਆਫ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ ਥਾਂ ਥਾਂ ਤੇ, ਲੋਕ ਮਰ ਰਹੇ ਆ, ਬੱਚੇ ਮਰ ਰਹੇ ਨੇ, ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ, ਤੇ ਯੂਰਪੀਅਨ ਯੂਨੀਅਨ ਨੇ ਠੀਕ ਸਟੈਂਡ ਲਿਆ। ਨੀਦਰਲੈਂਡ ਨੇ ਕੀ ਕਿਹਾ ਜੀ, ਨੀਦਰਲੈਂਡ ਦੇ ਫੋਰਨ ਮਿਨਿਸਟਰ ਨੇ ਕਿਹਾ ਦੈਟ ਹਿਜ਼ ਕੰਟਰੀ ਰਿਸਪੈਕਟਸ ਦਾ ਇੰਡੀਪੈਂਡੈਂਸ ਆਫ ICC, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ, ਉਹ ਇੰਡੀਪੈਂਡੈਂਟ ਆ। ਵੀ ਵੋਂਟ ਇੰਗੇਜ ਇਨ ਨਾਨ ਅਸੈਂਸ਼ੀਅਲ ਕੰਟੈਕਟਸ ਐਂਡ ਵੀ ਵਿਲ ਐਕਟ ਔਨ ਦਾ ਅਰੈਸਟ ਵਾਰੰਟਸ। ਕਿਆ ਬਾਤ ਹੈ ਜੀ, ਆਹ ਹੁੰਦੀ ਆ ਗੱਲ, ਕਹਿੰਦੇ ਅਸੀਂ ਅਰੈਸਟ ਕਰ ਲਾਂਗੇ, ਅਰੈਸਟ ਵਾਰੰਟਸ ਤੇ ਅਸੀਂ ਐਕਟ ਕਰਾਂਗੇ। ਵੀ ਫੁੱਲੀ ਕੰਪਲਾਈ ਵਿਦ ਦਾ ਰੋਮਨ ਸਟੈਟਿਊਟ ਆਫ ਦਾ ICC। ਇਹ ਨਾ ਇੱਕ ਦਸਤਾਵੇਜ਼ ਆ ਜਿਹਦੇ ਆਧਾਰ ਦੇ ਉੱਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜਿਹੜੀ ਉਹ ਕੰਮ ਕਰਦੀ ਹੈ। ਫਰਾਂਸ ਨੇ ਕੀ ਕਿਹਾ ਜੀ, ਫੋਰਨ ਮਿਨਿਸਟਰੀ ਸਪੋਕਸਮੈਨ ਨੇ ਕਿਹਾ ਹੈ ਫਰਾਂਸ ਵੁੱਡ ਐਕਟ ਇਨ ਲਾਈਨ ਵਿਦ ਦਾ ICC ਜੋ ਵੀ ਡਿਸੀਜਨ ਹੈਗਾ ਉਹਨਾਂ ਦਾ। ਅੱਛਾ, ਹੋਰ ਕੀ ਕਿਹਾ ਉਹਨਾਂ ਨੇ, ਜਿਹੜੇ ਫੋਰਨ ਮਿਨਿਸਟਰੀ ਆ ਨਾ ਇਹਨਾਂ ਦੀ, ਉਹ ਫੋਰਨ ਮਿਨਿਸਟਰੀ ਦੇ ਰੈਪ੍ਰੈਜੈਂਟੇਟਿਵ ਨੇ, ਮੈਨੂੰ ਪ੍ਰੋਨਾਊਂਸ ਨਹੀਂ ਕਰਨਾ ਆਉਂਦਾ ਨਾਂ, ਲੈਮਿਓਨ ਸ਼ਾਇਦ ਨਾ ਉਹਨਾਂ ਦੇ, ਹੀ ਡਿਕਲਾਈਨਡ ਟੂ ਸੇ ਵੈਦਰ ਫਰਾਂਸ ਵੁੱਡ ਅਰੈਸਟ ਨਿਤੇਨਿਊ ਇਫ ਹੀ ਕੇਮ ਟੂ ਕੰਟਰੀ ਸੇਇੰਗ ਇਟ ਵਾਜ਼ ਲੀਗਲੀ ਕੰਪਲੈਕਸ। ਕਹਿੰਦੇ ਲੀਗਲੀ ਕੰਪਲੈਕਸ ਆ, ਪਰ ਕਹਿੰਦੇ ਅਸੀਂ ਜਿਹੜਾ ਕੁਛ ICC ਨੇ ਕਿਹਾ ਅਸੀਂ ਮਤਲਬ ਉਹਦੇ ਨਾਲ ਸਹਿਮਤ ਹਾਂ। ਨਾਰਵੇ ਨੇ ਕੀ ਕਿਹਾ, नॉर्वे ने कहा इट इज इम्पोर्टेंट दैट आईसीसी कैरीज आउट इट्स मैंडेट इन अ ज्यूडिशियस मैनर. आई हैव कॉन्फिडेंस दैट द कोर्ट विल प्रोसीड विद द केस बेस्ड ऑन हाईएस्ट फेयर ट्रायल स्टैंडर्ड्स. ਤੁਹਾਡੇ ਸਾਹਮਣੇ ਆ ਜੀ. ਆਇਰਲੈਂਡ ਨੇ ਕੀ ਕਿਹਾ? ਆਇਰਲੈਂਡ ਨੇ ਕਿਹਾ ਐਨ ਐਕਸਟ੍ਰੀਮਲੀ ਸਿਗਨੀਫਿਕੈਂਟ ਸਟੈਪ ਆ ਜੀ ਇਹ. ਕਹਿੰਦੇ ਵਿਦ ਅਰਜੈਂਸੀ ਜਿਹੜਾ ਇਹ ਸਾਰਾ ਕੁਝ ਕਰਨਾ ਚਾਹੀਦਾ, ਫੜਨਾ ਚਾਹੀਦਾ ਉਹਨੂੰ, ਜਿਵੇਂ ਆਮ ਬੰਦੇ ਨੂੰ ਫੜਦੇ ਆ ਨਾ ਉਵੇਂ ਫੜਨਾ ਚਾਹੀਦਾ ਜੀ ਨਿਤੇ ਨੀ ਉਹਨੂੰ. ਇਹ ਕਹਿ ਰਹੇ ਨੇ ਜਾਂ ਇਹਨਾਂ ਦਾ ਮਤਲਬ ਇਹ ਨਿਕਲਦਾ. ਹੰਗਰੀ ਨੇ ਕੀ ਕਿਹਾ? ਹੰਗਰੀ ਨੇ ਕਿਹਾ ਜੀ said Rome would consider with allies how to interpret the decision and act together. We support the ICC. The court must play a legal role and not a political role. ਉਹਨਾਂ ਨੇ ਵਿਚਲਾ ਜਿਹਾ ਸਟੈਂਡ ਲਿਆ. ਸਵੀਡਨ ਨੇ ਕੀ ਕਿਹਾ? ਕਹਿੰਦੇ ਜੀ ਜਿਹੜਾ ਯੂਰਪੀਅਨ ਯੂਨੀਅਨ ਨੇ ਲਿਆ ਹੈ, ਕਹਿੰਦੇ ਵੀ ਸਪੋਰਟ ਦਾ ਕੋਰਟਸ ਇੰਪੋਰਟੈਂਟ ਵਰਕ ਐਂਡ ਪ੍ਰੋਟੈਕਟ ਇਟਸ ਇੰਡੀਪੈਂਡੈਂਸੀ ਐਂਡ ਇੰਟੈਗ੍ਰਿਟੀ. Swedish law enforcement authorities decide on arrest of subjects of ICC warrants on Swedish territory. ਫੱਟੇ ਚੱਕਦੇ ਜੀ, ਫੱਟੇ ਦੇਸ਼ਾਂ ਨੇ, ਯੂਰਪ ਵਾਲਿਆਂ ਨੇ. ਸਿਆਣੇ ਵੈਸੇ ਸਾਰੇ ਨੇ, ਪਰ ਮੈਨੂੰ ਲੱਗਦਾ ਹੁੰਦਾ ਯੂਰਪ ਵਾਲੇ ਸਾਡੇ ਵਾਲਿਆਂ ਨਾਲੋਂ ਵੱਧ ਸਿਆਣੇ ਨੇ. ਸਾਡੇ ਵਾਲੇ ਮੀਨਸ ਸਾਡੇ ਜਿਹੜੇ ਸਾਊਥ ਵਾਲੇ ਪਾਸੇ ਥਾਣੇਦਾਰ ਬੈਠੇ ਨੇ. ਸਾਡੇ ਵਾਲੇ ਦਾ ਕੈਨੇਡੀਅਨ ਦਾ ਕਲਚਰ ਤੁਹਾਨੂੰ ਪਤਾ ਜੀ. ਕੈਨੇਡੀਅਨ ਕਲਚਰ ਜਿਹੜਾ ਹੈਗਾ ਦੁਨੀਆਂ ਦਾ ਸਭ ਤੋਂ ਵੱਡਾ, ਵਧੀਆ, ਸੋਹਣਾ, ਕਹਿਣਾ ਨਹੀਂ ਚਾਹੀਦਾ. ਇਸੇ ਕਰਕੇ ਆਪਾਂ ਆਏ ਹਾਂ ਜੀ. ਆਪਾਂ ਨੂੰ ਸੋਹਣਾ ਲੱਗਿਆ, ਬਾਕੀਆਂ ਦੀ ਗੱਲ ਹੋਰ ਆ. ਠੀਕ ਹੈ, ਕਿਤੇ ਨਾ ਕਿਤੇ ਪ੍ਰੋਬਲਮਸ ਆ ਜਾਂਦੀਆਂ ਨੇ, ਪਰ ਠੀਕ ਨੂੰ ਠੀਕ ਕਹਿਣਾ ਚਾਹੀਦਾ. ਕੋਈ ਟਾਈਮ ਹੁੰਦਾ ਸੀ ਕੈਨੇਡਾ, ਜਿੱਥੇ ਵੀ ਦੁਨੀਆਂ 'ਚ ਧੱਕਾ ਵਿਤਕਰਾ ਹੁੰਦਾ ਸੀ, ਕੈਨੇਡਾ ਜਿਹੜਾ ਸਟੈਂਡ ਲੈਂਦਾ ਹੁੰਦਾ ਸੀ, ਨਿਊਟਰਲ ਸਟੈਂਡ ਹੁੰਦਾ ਸੀ ਕੈਨੇਡਾ ਦਾ, ਗਲਤ ਨੂੰ ਗਲਤ ਕਹਿਣਾ, ਠੀਕ ਨੂੰ ਠੀਕ ਕਹਿਣਾ. ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਕੈਨੇਡਾ ਨੇ ਕਿਹਾ ਕਿ ICC ਨੇ ਜਿਹੜਾ ਸਟੈਂਡ ਲਿਆ ਅਸੀਂ ਰਿਸਪੈਕਟ ਕਰਦੇ ਹਾਂ. ਅੱਛਾ, ਦੂਸਰੇ ਪਾਸੇ ਹੈਗੇ ਨੇ ਕੁਝ ਜਿਹੜੇ ਵਿਰੋਧ ਕਰਨ ਵਾਲੇ. ਹੰਗਰੀ ਨੇ ਕਿਹਾ, ਹੰਗਰੀ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ICC ਦਾ ਜਿਹੜਾ ਡਿਸੀਜਨ ਆ ਸ਼ੇਮਫੁਲ ਐਂਡ ਅਬਸਰਡ ਆ. ਕਹਿੰਦਾ ਦ ਡਿਸੀਜਨ ਡਿਸਗ੍ਰੇਸਿਸ ਦ ਇੰਟਰਨੈਸ਼ਨਲ ਜੁਡੀਸ਼ਰੀ ਬਾਈ ਇਕੁਏਟਿੰਗ ਲੀਡਰਸ ਆਫ ਅ ਕੰਟਰੀ ਅਟੈਕਡ ਬਾਈ ਅ ਅਟੈਕ ਵਿਦ ਅ ਲੀਡਰਸ ਆਫ ਟੈਰਰਿਸਟ ਆਰਗੇਨਾਈਜੇਸ਼ਨ ਰਿਸਪੋਂਸੀਬਲ. ਉਹਨਾਂ ਨੇ ਕਿਹਾ ਬਈ ਇਹਨੂੰ ਬਰਾਬਰ ਨਹੀਂ ਹਮਾਸ ਦੇ ਗਿਣਨਾ ਚਾਹੀਦਾ. ਅੱਛਾ, ਯੂਨਾਈਟਿਡ ਕਿੰਗਡਮ ਦਾ ਕੀ ਸਟੈਂਡ ਆ ਜੀ? ਉਹਨਾਂ ਨੇ ਸਟੈਂਡ ਲਿਆ ਬ੍ਰਿਟੇਨ ਰਿਸਪੈਕਟਸ ਦਾ ਇੰਡੀਪੈਂਡੈਂਸ ਆਫ ICC. ਅ ਸਪੋਕਸਪਰਸਨ ਫਾਰ ਪ੍ਰਾਈਮ ਮਿਨਿਸਟਰ ਸੈਡ ਵਿਦਾਊਟ ਕਨਫਰਮਿੰਗ ਵੈਦਰ ਬ੍ਰਿਟੇਨ ਵੁੱਡ ਅਪਹੋਲਡ ਦਾ ਵਾਰੰਟਸ ਔਰ ਨਾਟ. ਉਹਨਾਂ ਨੇ ਕਿਹਾ ਜੀ ਜਿਹੜਾ ਡਿਸੀਜਨ ਆ ਅਸੀਂ ਉਹਦੇ ਰਿਸਪੈਕਟ ਕਰਦੇ ਹਾਂ. ਹੋਰ ਦੇਸ਼ ਨੇ ਜੀ ਕਈ. ਸਵਿਟਜ਼ਰਲੈਂਡ ਨੇ ਕਿਹਾ ਅਸੀਂ ਕੋਪਰੇਟ ਕਰਾਂਗੇ. ਅਰਜਨਟਾਈਨਾ ਨੇ ਕਿਹਾ ਕਿ ਵੀ ਡਿਕਲੇਅਰ ਇਟਸ ਡੀਪ ਡਿਸਐਗਰੀਮੈਂਟ ਵਿਦ ਦ ਡਿਸੀਜਨ. ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਸਹਿਮਤ ਹੈਗੇ ਨਾ. ਅਰਜਨਟਾਈਨਾ ਨੇ ਕਿਹਾ. ਐਮਨੈਸਟੀ ਇੰਟਰਨੈਸ਼ਨਲ ਨੇ ਕੀ ਕਿਹਾ? ਦ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੈਡ ਦ ਵੀਲਸ ਆਫ ਇੰਟਰਨੈਸ਼ਨਲ ਜਸਟਿਸ ਹੈਵ ਫਾਈਨਲੀ ਕਾਟ ਅਪ ਵਿਦ ਦੋਜ਼ ਅਲੈਜਡ ਟੂ ਬੀ ਰਿਸਪੋਂਸੀਬਲ ਫਾਰ ਵਾਰ ਕ੍ਰਾਈਮਸ ਐਂਡ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਇਨ ਫਲਸਤੀਨ ਐਂਡ ਇਜ਼ਰਾਈਲ. ਦੇਅਰ ਕੈਨ ਬੀ ਨੋ ਸੇਫ ਹੈਵਨ ਫਾਰ ਦੋਜ਼ alleged to have committed war crimes and crimes against. ਇਹ ਮੈਂ ਤੁਹਾਨੂੰ ਕੁਝ ਦੇਸ਼ਾਂ ਦੇ ਪੜ੍ਹ ਕੇ ਸੁਣਾਏ ਨੇ ਜੀ, ਜਿਹੜੇ ਪ੍ਰੈਸ ਦੇ ਵਿੱਚ ਆਏ ਨੇ. ਤੇ ਬਹੁਤਿਆਂ ਦਾ ਇਹ ਮੰਨਣਾ ਹੈ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਜੀ. ਇਹਨਾਂ ਦੇ ਅਰੈਸਟ ਵਾਰੰਟ ਕੱਢੇ ਨੇ ਤੇ ਇਹ ਲੋਕ ਰਿਸਪੋਂਸੀਬਲ ਨੇ ਵਾਰ ਕ੍ਰਾਈਮਸ ਦੇ ਲਈ, ਜੋ ਕੁਝ ਉੱਥੇ ਹੋ ਰਿਹਾ 2-2.5 ਸਾਲਾਂ ਦਾ. ਇੱਕ ਇਨਸਾਨ ਨੂੰ ਦੂਸਰੇ ਇਨਸਾਨ ਦੀ ਜਿਹੜੀ ਪੀੜ ਆ, ਤੜਪ ਆ, ਦੁੱਖ ਆ, ਉਹ ਸਮਝਣਾ ਚਾਹੀਦਾ. ਇਹੀ ਜਿਉਂਦੇ ਜਾਗਦੇ ਇਨਸਾਨ ਦੀ ਨਿਸ਼ਾਨੀ ਆ. ਵੈਸੇ ਰੋਟੀਆਂ ਖਾ ਕੇ ਤਾਂ ਬਹੁਤ ਤੁਰ ਜਾਂਦੇ ਜੀ ਇੱਥੋਂ. ਮੈਨੂੰ ਹੁਣ ਯਾਦ ਨਹੀਂ ਆਉਂਦਾ, ਕਵਿਤਾ ਨਹੀਂ ਯਾਦ ਆਉਂਦੀ ਮੈਨੂੰ. ਉਹਦੇ ਚ ਨਾ ਇੱਕ ਲਿਖਾਰੀ ਆ ਜਿਹੜਾ ਉਹ ਹਲੂਣਦਾ ਇਨਸਾਨਾਂ ਨੂੰ ਬਈ ਠੀਕ ਨੂੰ ਠੀਕ ਕਹਿ ਤੇ ਗਲਤ ਨੂੰ ਗਲਤ ਕਹਿ. ਉਹ ਮੇਰਾ ਖਿਆਲ ਸ਼ਾਇਦ ਚਰਨ ਸਿੰਘ ਸਫਰੀ ਦੀ ਕਵਿਤਾ ਹੈ. ਉਹਦੇ ਚ ਉਹ ਅਖੀਰ ਚ ਲਿਖਦੇ ਨੇ ਹਦਵਾਣੇ ਜਿੱਡਾ ਤੇਰਾ ਸਿਰ, ਇਸ ਸਿਰ ਵਿੱਚ ਕੁਝ ਦਿਮਾਗ ਵੀ ਹੈ, ਜੇ ਹੈ ਤਾਂ ਸੋਚਦਾ ਕਿਉਂ ਨਹੀਂ, ਸੋਚਣ ਲਾਉਂਦਾ ਕਿਉਂ ਨਹੀਂ. ਫਿਰ ਅਖੀਰ ਚ ਕਹਿੰਦੇ ਆ ਜੇ ਨਹੀਂ ਤਾਂ ਮਰਖਾਂ ਪਰਾ ਚੋਬਰਾ ਕਿ ਧਰਤ ਦਾ ਭਾਰ ਹੌਲਾ ਹੋਵੇ. ਯਾਨੀ ਬੰਦੇ ਨੂੰ ਹਲੂਣਦੇ ਆ ਉਹ ਕਹਿੰਦਾ ਵੀ ਤੂੰ ਸਿਰ ਦੇ ਉੱਤੇ ਆ ਮਤੀਰੇ ਜਿੱਦਾਂ ਤਰਬੂਜ ਜਿੱਡਾ ਸਿਰ ਚੱਕੀ ਫਿਰਦਾ ਇਹ ਕੁਝ ਸੋਚਦਾ ਵੀ ਹੈ ਸੋਚਣ ਲਾਉਂਦਾ ਵੀ ਹੈ ਜੇ ਹੈ ਤਾਂ ਕਹਿੰਦੇ ਠੀਕ ਹੈ ਜੇ ਨਹੀਂ ਸੋਚਦਾ ਤਾਂ ਕਹਿੰਦੇ ਧਰਤੀ ਤੇ ਕਿਉਂ ਭਾਰ ਬਣਿਆ ਪਿਆ ਫਿਰ ਤੂੰ ਹਨਾ ਕਹਿੰਦੇ ਕਿ ਧਰਤੀ ਦਾ ਭਾਰ ਉਹ ਸਿੱਧਾ ਹੀ ਕਹਿੰਦਾ ਕਹਿੰਦੇ ਨੇ ਚਰਨ ਸਿੰਘ ਸ਼ਾਇਦ ਮੈਂ ਜੇ ਨਾ ਭੁੱਲਦਾ ਹਾਂ ਕਹਿੰਦੇ ਜੇ ਨਹੀਂ ਤਾਂ ਮਰਖਾਂ ਪਰਾਂ ਚੋਬਰਾ ਕੇ ਧਰਤ ਦਾ ਭਾਰ ਹੌਲਾ ਹੋਵੇ ਇਹ ਹੁੰਦੇ ਲੇਖਕ ਇਹ ਹੁੰਦੇ ਕਲਮ ਇਹ ਹੁੰਦੀ ਆ ਕਲਮ ਜਦੋਂ ਬੋਲਦੀ ਆ ਵੀ ਜੇ ਹੈਗਾ ਤਾਂ ਠੀਕ ਹੈ ਜੇ ਨਹੀਂ ਤਾਂ ਕਿਉਂ ਧਰਤੀ ਤੇ ਭਾਰ ਬਣਿਆ ਨਾਲ ਇਹ ਵੀ ਕਹਿੰਦੇ ਆ ਵੀ ਜੇ ਨਹੀਂ ਤਾਂ ਮਰਖਾਂ ਪਰਾਂ ਚੋਬਰਾ ਵੀ ਨੌਜਵਾਨ ਫਿਰ ਤੂੰ ਮਰ ਐਵੇਂ ਧਰਤੀ ਤੇ ਭਾਰ ਬਣਿਆ ਨੌਜਵਾਨਾਂ ਦਾ ਕੰਮ ਹੁੰਦਾ ਇਸੇ ਕਰਕੇ ਨੌਜਵਾਨ ਨੇ ਨਾ ਜਿਹੜੇ ਦੋਸਤੋ ਬੁੜਿਆਂ ਦਾ ਕੀ ਕਰ ਰਿਹਾ ਬੁੜਿਆਂ ਨੂੰ ਸਭ ਦਾ ਅੱਗਾ ਦਿਸਦਾ ਹੁੰਦਾ ਉਹਨਾਂ ਨੂੰ ਸਵਰਗ ਨਰਕ ਦਿਸਦਾ ਹੁੰਦਾ ਜਿਹੜਾ ਉਹਨਾਂ ਦੇ ਸਭ ਕੋਸ਼ੀਅਸ ਮਾਈਂਡ ਚ ਬੜਿਆ ਉਹ ਸਵਰਗਾਂ ਦੀ ਝਾਗ ਸਾਰਾ ਦਿਨ ਪਾਠ ਪੂਜਾ ਚ ਲੱਗੇ ਰਹਿੰਦੇ ਨੇ ਜਿਹੜਾ ਕੋਈ ਹੋਰ ਕੰਮ ਵੀ ਕਰਨਾ ਹੁੰਦਾ ਨਾ ਉਹ ਵੀ ਟਾਈਮ ਗਵਾ ਦਿੰਦੇ ਨੇ ਚਲੋ ਮੈਂ ਨੀ ਕਹਿੰਦਾ ਪਾਠ ਪੂਜਾ ਮਾੜਾ ਹੁੰਦਾ ਚੰਗਾ ਸੰਤੁਸ਼ਟੀ ਲਈ ਬਹੁਤ ਵਧੀਆ ਕਰਿਆ ਕਰੋ ਪਰ ਜਿੰਨੀ ਦੇਰ ਜਿਉਂਦੇ ਆ ਠੀਕ ਨੂੰ ਠੀਕ ਗਲਤ ਨੂੰ ਗਲਤ ਕਹਿਣਾ ਚਾਹੀਦਾ ਦੇਸ਼ਾਂ ਨੇ ਕਾਫੀ ਸਾਰੇ ਦੇਸ਼ਾਂ ਨੇ ਗਲਤ ਕਿਹਾ ਜੀ ਲੜਾਈ ਹਮੇਸ਼ਾ ਹੀ ਗਲਤ ਹੁੰਦੀ ਆ ਮੇਰੇ ਨਾਲ ਕਾਲਰ ਵੀ ਨੇ ਅੱਜ ਮੈਂ ਨਾ ਤੁਹਾਨੂੰ ਖਬਰਾਂ ਸੁਣਾਉਣੀਆਂ ਸੀ ਵੀ ਦੁਨੀਆਂ ਦੇ ਵਿੱਚ ਖਾਸ ਕਰਕੇ ਯੂਰਪ ਚ ਕਾਫੀ ਰੌਲਾ ਪੈ ਰਿਹਾ ਵੀ ਜਿਹੜਾ ਇਹਨਾਂ ਨੇ ਬਾਈਡਨ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਨੇ ਅਲਾਓ ਕਰਤਾ ਯੂਕਰੇਨ ਨੂੰ ਵੀ ਆਪਣੀ ਮਿਜ਼ਾਈਲ ਆ ਜਿਹੜੀ ਉਹ ਰਸ਼ੀਅਨ ਇਲਾਕੇ ਦੇ ਵਿੱਚ ਸਿੱਟ ਤੇ ਅੱਗੋਂ ਨਿਊਕਲੀਅਰ ਜੰਗ ਦੀ ਧਮਕੀ ਦਿੱਤੀ ਇਹ ਕੋਈ ਜੰਗ ਆਏ ਤਾਂ ਹੈ ਨਹੀਂ ਇਹ ਜੱਟਾਂ ਦੀ ਲੜਾਈ ਤਾਂ ਹੈ ਨਹੀਂ ਵੱਟ ਦੀ ਲੜਾਈ ਵੀ ਡਾਂਗ ਇੱਕ ਨੇ ਮਾਰੀ ਡਾਂਗ ਦੂਜੇ ਨੇ ਮਾਰੀ ਥਾਣੇਦਾਰ ਆ ਗਿਆ ਇਹ ਥਰਡ ਵਰਲਡ ਵਾਰ ਨਿਊਕਲੀਅਰ ਜੰਗ ਆ ਨਿਊਕਲੀਅਰ ਜੰਗ ਥਰਡ ਵਰਲਡ ਵਾਰ ਤੋਂ ਬਾਅਦ ਕੋਈ ਨਹੀਂ ਬਚਣਾ ਹਾਂ ਕੋਈ ਆਈਸੋਲੇਟਡ ਲੋਕੇਸ਼ਨ ਤੇ ਜੰਗਲਾਂ ਜੁੰਗਲਾਂ ਜਿਹੜੇ ਰਹਿ ਰਹੇ ਨੇ ਉਹਨਾਂ ਦੀ ਗੱਲ ਵੱਖਰੀ ਹੈ ਤੇ ਉਹਦੇ ਬਾਰੇ ਕੁਝ ਗੱਲਾਂ ਕਰਾਂਗੇ ਤੇ ਪਹਿਲਾਂ ਸਾਡੇ ਨਾਲ ਕੁਝ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈਏ ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ
ਬ੍ਰਾ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ
ਠੀਕ ਹੈ ਬ੍ਰਾ ਜੀ
ਮੈਂ ਤਾਂ ਤੁਹਾਡੇ ਹੁਣ ਜੀ ਤੁਸੀਂ ਕਹਿ ਕੇ ਗਏ ਸੀ ਟਰੰਪ ਸਾਹਿਬ ਨੂੰ ਉਡੀਕਦਾ ਉਹ ਕਹਿੰਦੇ ਸੀ 24 ਘੰਟੇ ਚ ਕਰ ਦਾਂਗੇ ਹੁਣ ਪਰ ਪ੍ਰੋਬਲਮ ਇਹ ਆ ਵੀ ਉਹ ਉਹਨਾਂ ਨੇ ਤਾਂ ਉਹਨਾਂ ਦੀ ਜਿਹੜੀ ਮਿਆਦ ਆ ਉਹ ਜਨਵਰੀ ਚ ਉਹਨਾਂ ਦੀ ਜਿਹੜੀ ਟਰਮ ਆ ਸ਼ੁਰੂ ਹੋਣੀ ਆ ਉਧਰ ਕਿਸੇ ਨੇ ਸਵਾਲ ਪੁੱਛ ਲਿਆ ਉਹ ਕਹਿੰਦੇ ਜੀ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਆ ਉਹ ਕਹਿੰਦੇ 3 ਸਾਲ ਤੇ 10 ਮਹੀਨੇ ਹੋਏ ਆ ਜੇ 2 ਮਹੀਨੇ ਪਏ ਕੁਛ ਮਰਜ਼ੀ ਕਰਨ ਤੁਸੀਂ ਦੱਸੋ ਹੁਣ
ਉਹ ਕਰ ਸਕਦੇ ਜੀ ਉਹਨੂੰ ਵੈਸੇ ਕਹਿੰਦੇ ਲੇਮ ਡਕ ਪ੍ਰੈਜ਼ੀਡੈਂਟ ਉਹ ਪੈਸੇ ਨਹੀਂ ਦੇਣੇ ਕਾਂਗਰਸ ਨੇ ਉਹ ਕਮਾਂਡਰ ਇਨ ਚੀਫ ਹੈ ਜਿਹੜਾ ਮਰਜ਼ੀ ਆਰਡਰ ਕਰ
ਸਕਦਾ
ਜਿਹੜੀ ਗੱਲ ਹੈ ਨਾ ਬਰਾੜ ਦੀ ਹਮਾਸ ਦੀ ਤੇ ਇਜ਼ਰਾਈਲ ਦੀ ਲੜਾਈ ਦੀ ਇਹਦੇ ਵਿੱਚ ਜਿਹੜਾ ਨੇਤਨਯਾਹੂ ਦਾ ਨੰਬਰ ਆਉਂਦਾ 5 ICC ਕੋਰਟ ਨੂੰ ਜੇ ਉਹਦੇ ਵਾਰੰਟ ਇਸ਼ੂ ਕਰਨੇ ਚਾਹੀਦੇ 5ਵਾਂ ਨੰਬਰ ਆਉਂਦਾ 4 ਨੰਬਰ ਮੈਂ ਤੁਹਾਨੂੰ ਦੱਸ ਦੇਣਾ ਪਹਿਲੋ ਮੁੱਲਾ ਜਿਹੜੇ ਇਰਾਨ ਦੇ ਨੰਬਰ 1 ਉਹਨਾਂ ਦਾ ਨੰਬਰ 2 ਹਿਜ਼ਬੁੱਲਾ ਜਿਹੜੇ ਲਬਨਾਨ ਨੂੰ ਜਿਨ੍ਹਾਂ ਨੇ ਤਬਾਹ ਕੀਤਾ ਹੋਇਆ ਨੰਬਰ 3 ਹਮਾਸ ਦਾ ਤੇ ਨੰਬਰ 4 ਜਿਹੜਾ ਯਮਨ ਦੇ ਹੂਥੀ ਦਾ ਇਹ ਚਾਰੇ ਬੰਦਿਆਂ ਨੇ ਕਿੰਨੇ ਇਹਨੂੰ ਸੈਂਡ ਲੋਕਾਂ ਨੂੰ ਮਾਰਿਆ ਜੀ ਇਹਨਾਂ ਦੇ ਵਾਰੰਟ ਕਿਉਂ ਨਹੀਂ ਇਸ਼ੂ ਹੋਏ ਹਾਲੇ ਤੱਕ ਹਾਂਜੀ
ਹਾਂਜੀ
ਤੇ ਉਹਦੇ ਤੋਂ ਬਾਅਦ ਫਿਰ ਇਸ ਬੰਦੇ ਨੇ ਵੀ ਕੀਤੇ ਉਹ ਵਾਰ ਦੇ ਵਿੱਚ ਸਾਰਾ ਕੁਝ ਹੁੰਦਾ ਇਹਨੇ ਅਸੀਂ ICC ਨੇ ਠੀਕ ਕੀਤਾ ਇਹ ਵਾਰ ਕ੍ਰਾਈਮ ਦਾ ਇਹਦੇ ਤੇ ਮਤਲਬ ਇਲਜ਼ਾਮ ਲੱਗਾ ਪਰ ਇਹ ਜਿਹੜੇ ਮੁਲਕ ਕਹਿ ਰਹੇ ਨਾ ਜੀ ਅਸੀਂ ICC ਦੇ ਡਿਸੀਜਨ ਦੀ ਰਿਸਪੈਕਟ ਕਰ ਰਹੇ ਇਹ ਡਾਇਰੈਕਟ ਕਿਉਂ ਨੂੰ ਕਹਿੰਦੇ ਵੀ ਸਾਡੇ ਦੇਸ਼ ਚ ਆਇਆ ਤੇ ਆਉਂਦਾ
ਉਹ ਕਹਿਤਾ ਜੀ ਕੁਛ ਨੇ ਕਿਹਾ ਫਿਰ ਹੁਣ
ਉਹ ਬਰਾਡ ਜੀ ਇਨਸਿਗਨੀਫਿਕੈਂਟ ਮੁਲਕ ਅੱਛਾ ਇਹਦੇ ਵਿੱਚ ਰਸ਼ੀਆ ਨੇ ਕੀ ਕਿਹਾ ਜਿਹੜਾ ਹੰਗਰੀ ਨੇ ਕਿਹਾ ਨਾ ਉਹ ਸਮਝ ਲਓ ਰਸ਼ੀਆ ਤੋਂ ਆਇਆ ਹਾਂਜੀ ਰਸ਼ੀਆ ਨੂੰ ਪੁੱਛਣ ਦੀ ਲੋੜ ਨੀ ਹਾਂਜੀ ਉਹ ਰਸ਼ੀਆ ਦਾ ਡਿਸੀਜਨ ਤੇ ਚਾਈਨਾ ਨੇ ਕੀ ਕਿਹਾ ਸਾਡੇ ਇੰਡੀਆ ਨੇ ਕੀ ਕਿਹਾ ਕਿਉਂਕਿ ਉਹ ਸਾਰੇ ਵਾਰ ਕ੍ਰਿਮੀਨਲ ਆਪ ਉਹਨਾਂ ਨੇ ਕੁਛ ਨੀ ਕਿਹਾ ਦੇ ਤੇ ਮੈਨੂੰ ਲੱਗਦਾ ਹਾਂਜੀ ਗੋਲ ਮੋਲ ਕਿਹਾ ਹੋਊ ਜੋ ਕੁਛ ਕਿਹਾ ਹੋਊਗਾ ਹਾਂਜੀ ਤੇ ਜਿਹੜੀ ਗੱਲ ਹੈਗੀ ਆ ਭਈ ਥਰਡ ਵਰਲਡ ਵਾਰ ਦੀ ਜਾਂ ਯੂਰਪੀਅਨ ਤਿਆਰੀ ਕਰ ਰਿਹਾ ਵਿਰਾਟ ਜੀ 45 ਦੇ ਵਿੱਚ ਜਦੋਂ ਜੰਗ ਖਤਮ ਹੁੰਦੀ ਨਾ ਸੈਕਿੰਡ ਵਰਲਡ ਵਾਰ ਸਮਝ ਲਓ ਥਰਡ ਵਰਲਡ ਵਾਰ ਉਦੋਂ ਹੀ ਸ਼ੁਰੂ ਹੋ ਗਈ ਸੀ ਰਸ਼ੀਆ ਵੱਲੋਂ ਉਹਦੇ ਖਿਲਾਫ਼ ਅਮਰੀਕਾ ਉੱਥੇ ਬੈਠਾ ਰਿਹਾ 1991 ਦੇ ਵਿੱਚ ਉਹਨਾਂ ਨੇ ਸੋਵੀਅਤ ਯੂਨੀਅਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਬਿਲਕੁਲ ਖਤਮ ਕਰਤਾ ਉਹਦੇ ਤੋਂ ਬਾਅਦ ਯੂਰਪ ਨੇ ਮੌਜਾਂ ਲਈਆਂ 30 ਸਾਲ ਹੁਣ ਅਮਰੀਕਾ ਉੱਥੇ ਪਿੱਛੇ ਹਟਦਾ ਜਾਂਦਾ ਵੀ ਸਾਨੂੰ ਨੀ ਲੋੜ ਹੈਗੀ ਤੁਹਾਡੀ ਇੱਥੇ ਸਿਕਿਉਰਿਟੀ ਤੁਸੀਂ ਆਪ ਕਰੋ ਜਾਂ ਪੈਸੇ ਪੂਰੇ ਦਿਓ ਹਾਂਜੀ ਇਹ ਪਿੱਛੇ ਹਟਲਾ ਪਿਆ ਤੇ ਹੁਣ ਉਹਨਾਂ ਨੂੰ ਤਿਆਰੀ ਕਰਨੀ ਪੈਣੀ ਹੈ ਥਰਡ ਵਰਲਡ ਵਾਰ ਤੇ ਉਹਨਾਂ ਵਾਸਤੇ ਹਮੇਸ਼ਾ ਹੀ ਸਿਰ ਤੇ ਰਿਹਾ ਵਾ ਅਸਲ ਦੀ ਰਿਆਲਿਟੀ ਜਿਹੜੀ ਯੂਰਪ ਦੀ ਆ ਹਾਂਜੀ ਸੋ ਇੱਥੇ ਜਿਹੜੇ ਵੱਡੇ ਵੱਡੇ ਪਾਵਰ ਆ ਜਿਹੜੇ ਕ੍ਰਿਮੀਨਲ ਮੁਲਕ ਜਿਨ੍ਹਾਂ ਦੇ ਲੀਡਰ ਬੈਠੇ ਉਹ ਤਾਂ ਕੁਛ ਨੀ ਕਹਿ ਰਹੇ ਜਿਹੜੇ ਮੁਲਕਾਂ ਦੇ ਲੀਡਰ ਪਹਿਲਾਂ ਹੀ ਸਾਫ਼ ਸੁਥਰੇ ਉਹਨਾਂ ਨੇ ਸਾਫ਼ ਸੁਥਰਾ ਬਿਆਨ ਨਹੀਂ ਦੇ ਦੇਣਾ ਚਾਹੇ ਨਾਰਵੇ ਹੋ ਗਿਆ ਸਵੀਡਨ ਹੋ ਗਿਆ ਸਵਿਟਰਲੈਂਡ ਹੋ ਗਿਆ ਉਹਨਾਂ ਦਾ ਕੇਸ ਮਤਲਬ ਹੈ ਨਹੀਂ ਉਹ ਕਹਿੰਦੇ ਸੀ ਕਿ ICC ਨੂੰ ਰਿਸਪੈਕਟ ਕਰਦੇ ਆ ਇਹਦੇ ਵਿੱਚ ਇਹ ਹੁੰਦਾ ਵੀ ਹੋਰ ਵੀ ਪਹਿਲਾਂ ਵੀ ਕਈ ਲੀਡਰ ਜਿਨ੍ਹਾਂ ਦੇ ਉੱਤੇ ਸੁਡਾਨ ਦਾ ਸੀਗਾ ਆਪਣਾ ਉਮਰ ਉਹਦੇ ਤੇ ਵੀ ਇਹਨਾਂ ਨੇ ICC ਨੇ ਉਹਦੀ ਅਰੈਸਟ ਵਾਰਡ ਕੀਤੇ ਸੀ ਇੱਥੇ ਜਾਂਦੇ ਹੀ ਨਹੀਂ ਹੈਗੇ ਉਹਨਾਂ ਮੁਲਕਾਂ ਚ ਜਾਂਦੇ ਨੇ ਜਿਹੜੇ ਕਹਿੰਦੇ ਤਾਂ ਉਹਨੂੰ ਅਰੈਸਟ ਕਰਾਂਗੇ ਤੇ ਬਾਕੀ ਜਿਹੜੀ ਇਹ ਗੱਲ ਹੈ ਨਾ ਮੰਨ ਲਓ ਅੱਜ ਫੜ ਲਓ ਨੇਤਨਯਾਹ ਨੂੰ ਲਿਆ ਕੇ ਉਹਨੂੰ ਜੇਲ੍ਹ ਚ ਡੱਕ ਦਿਓ ਕੀ ਹਮਾਸ ਦੀ ਤੇ ਇਜ਼ਰਾਈਲ ਦੀ ਜੰਗ ਖਤਮ ਹੋ ਜੂ ਸਵਾਲ ਹੀ ਨਹੀਂ ਪੈਦਾ ਹੁੰਦਾ ਬਰਾੜ ਜੀ ਇਹ ਉਹੀ ਜੂ ਆ ਜਿਨ੍ਹਾਂ ਨੂੰ ਅਮੈਰੀਕਾ ਨੇ ਬਿਤਾਇਆ 1940 ਇਹ ਜਿਹੜੇ ਬਚੇ ਖੁਚੇ ਉਹੀ ਜੂ ਆ ਜਿਨ੍ਹਾਂ ਨੂੰ ਇਹਨਾਂ ਨੇ ਮੁਲਕ ਬਣਾ ਕੇ ਦਿੱਤਾ ਹੋਇਆ ਔਰ ਕਿਹਾ ਹੋਇਆ ਕਿ ਅਸੀਂ ਤੁਹਾਡੀ ਗਰੰਟੀ ਦੇਣੇ ਲੈ ਅੱਜ ਅਮੈਰੀਕਾ ਉਹਨਾਂ ਦੀ ਬੈਗ ਛੱਡ ਦੇਵੇ ਕੱਲ ਨੂੰ ਉਹਨਾਂ ਦੀ ਸਵਾਹ ਵੀ ਨੀ ਉੱਥੇ ਲੱਭਣੀ ਹੁੰਦੀ ਜਿਹੜੇ ਜੀਵ ਉੱਥੇ ਵਿੱਚ ਰਹਿੰਦੇ ਇਸ ਕਰਕੇ ਇਹਨਾਂ ਦੀ ਉਹਨਾਂ ਨੂੰ ਗਰੰਟੀ ਆ ਕਿ ਅਸੀਂ ਤੁਹਾਨੂੰ ਬਚਾਵਾਂਗੇ ਕਿਸੇ ਹਾਲਾਤ ਵਿੱਚ ਵੀ ਸਾਨੂੰ ਬਚਾਉਣਾ ਪਿਆ ਇਹਨਾਂ ਨੇ ਉਹਨਾਂ ਦੀਆਂ ਕੰਸਨਟ੍ਰੇਸ਼ਨ ਕੈਂਪਾਂ ਦੇ ਵਿੱਚ ਅੱਧੇ ਸੜੇ ਅੱਧੇ ਮਰੇ ਜਿਹੜੇ ਜੀਵ ਸੀ ਉਹ ਕੱਢ ਕੇ ਲਿਆ ਕਹਿੰਦੇ ਸੈਕਿੰਡ ਵਰਲਡ ਵਾਰ ਦੇ ਵਿੱਚ ਉਹਨਾਂ ਨੂੰ ਲਿਆ ਕੇ ਇਹਨਾਂ ਨੇ ਇਜ਼ਰਾਈਲ ਬਣਾ ਦਿੱਤਾ ਔਰ ਗਰੰਟੀ ਦਿੱਤੀ ਕਿ ਤੁਹਾਡਾ ਮੁਲਕ ਕਿੱਥੇ ਰਹੂਗਾ ਹੁਣ ਪੁਆਰਾ ਤਾਂ ਇਹ ਆ ਹਮਾਸ ਵਾਲੇ ਕਹਿੰਦੇ ਵੀ ਅਸੀਂ ਅੱਧ ਨੀ ਲੈਣਾ ਸਾਨੂੰ ਸਾਰਾ ਹੀ ਚਾਹੀਦਾ ਸੀ ਸਾਰੇ ਖਤਮ ਕਰਕੇ ਇਹਨਾਂ ਦੀ ਸਵਾਹ ਦੇ ਉੱਤੇ ਇਹਨਾਂ ਨੇ ਡਾਂਸ ਕਰਨਾ ਆਹ ਆ ਪ੍ਰੋਬਲਮ ਔਰ ਇਹਦੇ ਪਿੱਛੇ ਬੈਠਾ ਇਰਾਨ ਇਰਾਨ ਵੱਲੋਂ ਇੱਕ ਇੱਕ ਨਿਆਣਾ ਹਮਾਸ ਦਾ ਉੱਥੇ ਖਤਮ ਹੋ ਜਾਵੇ ਆਪਣੇ ਉਹਦੇ ਵਿੱਚ ਗਾਜ਼ਾ ਦੇ ਵਿੱਚ ਜਾਂ ਵੈਸਟ ਬੈਂਕ ਦੇ ਵਿੱਚ ਜਾਂ ਲੈਬਨਾਨ ਦੇ ਵਿੱਚ ਜਾਂ ਯੂਨਾਨ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ ਚਾਹੇ ਸਾਰੇ ਸਾਰਾ ਯਮਨ ਖਤਮ ਹੋ ਜਾਵੇ ਇਰਾਨੀਅਨ ਮੁੱਲਾਂ ਨੂੰ ਕੁੱਖ ਫਰਕ ਨੀ ਪੈਂਦਾ ਉਹਨਾਂ ਨੇ ਮਗਰੋਂ ਬੰਦੇ ਹੋਰ ਭੇਜ ਦੇਣੇ ਪੈਸੇ ਹੋਰ ਭੇਜ ਦੇਣੇ ਔਰ ਜੰਗ ਜਾਰੀ ਰਹਿਣੀ ਆ ਔਰ ਇਰਾਨ ਨੇ ਪ੍ਰੋਮਿਸ ਕੀਤਾ ਹੋਇਆ ਜਦੋਂ ਤੱਕ ਅਸੀਂ ਇਜ਼ਰਾਇਲ ਜਿਹੜਾ ਬਿਗ ਸਟੇਟ ਨੇ ਇਹਨੂੰ ਖਤਮ ਕਰਕੇ ਬਿਲਕੁਲ ਇਸ ਧਰਤੀ ਤੋਂ ਨਸ਼ਟ ਨਹੀਂ ਕਰ ਲੈਂਦੇ ਅਸੀਂ ਨੀ ਬਹਿਣਾ ਚੁੱਪ ਕਰਕੇ ਆਹ ਰਿਆਲਿਟੀ ਇਸ ਦੁਨੀਆਂ ਦੀ ਬਰਾਬਰ ਦੀ
ਬਾਕੀ ਹਰ ਕਿਤੇ ਆਪਣੇ ਆਪਣੇ ਵਿਚਾਰ ਇਹਦੇ ਵਿੱਚ ਆਮ ਬੰਦਾ ਪਿਸ ਰਿਹਾ ਬੱਚੇ ਮਰ ਰਹੇ ਨੇ ਲੋਕ ਮਰ ਰਹੇ ਨੇ
ਮੁੱਲਾ ਮਰਵਾ ਰਹੇ ਬਰਾੜ ਜੀ ਠੋਕ ਕੇ ਕਿਹਨਾਂ ਨੇ ਮੁੱਲਾ ਮਰਵਾ ਰਹੇ ਜਿਹੜੇ ਇਰਾਨ ਦੇ ਸਾਰੇ ਜਿੰਨੇ ਬੰਦੇ ਮਰੇ ਉਹ ਰਿਸਪੋਨਸੀਬਲ ਮੁੱਲਾ ਇਰਾਨ ਦੇ ਬੈਠੇ ਉਹ ਬਰਾੜ ਜੀ ਉਹ ਉਸ ਧਰਤੀ ਦੇ ਖੱਤੇ ਨੇ ਸਾਡੇ ਹਿੰਦੁਸਤਾਨ ਤੱਕ ਉਹ ਰਾਜ ਕਰਦੇ ਰਹੇ ਲਾਲਾ ਪਿਆਸ ਵਰਗੇ ਲੁੱਟਦੇ ਰਹੇ ਕਿ ਉਹਨਾਂ ਨੂੰ ਆਪਣੀ ਹਿੱਸੇ ਨੀ ਭੁੱਲੀ ਉਹ ਸਾਡੇ ਵਰਗੇ ਨੀ ਹੈਗੇ ਭੁਲੱਕੜ ਉਹਨਾਂ ਦਾ ਉਹੀ ਐਂਬੀਸ਼ਨ ਹੈ ਕਿ ਜਿਹੜਾ ਇਹ ਮਿਡਲ ਈਸਟ ਹੈ ਇਹਦੇ ਤੇ ਸਾਡਾ ਰਾਜ ਹੋਏਗਾ ਕੋਈ ਦੁਨੀਆਂ ਦੀ ਤਾਕਤ ਨਹੀਂ ਸਾਨੂੰ ਰੋਕ ਦੇਵੇ ਔਰ ਇਹ ਜਿਹੜੇ ਸਾਡੇ ਰਾਹ ਦੇ ਰੋੜੇ ਆ ਪਹਿਲਾਂ ਇਹਨਾਂ ਨੂੰ ਖਤਮ ਕਰੋ ਪਹਿਲਾਂ ਜਿਹੜਾ ਬੇਗ ਸੇਤ ਇਜ਼ਰਾਇਲ ਇਹਨੂੰ ਖਤਮ ਕਰੋ ਉਹ ਤੋਂ ਬਾਅਦ ਜਿਹੜਾ ਬੇਗ ਸੇਤ ਅਮੈਰੀਕਾ ਉਹਨੂੰ ਖਤਮ ਕਰੋ ਉਹ ਤੋਂ ਬਾਅਦ ਜਿਹੜਾ ਰਹੀ ਸਾਰੇ ਸਾਰ ਕੇ ਸਵਾਹ ਕਰਦੇ ਰਹੇ ਹਾਂ ਇਹ ਇਰਾਨ ਦੇ ਐਂਬੀਸ਼ਨ ਆ ਔਰ ਸਾਡਾ ਰਾਜ ਹੁਣ ਸਾਰੇ ਮਿਡਲ ਈਸਟ ਤੇ ਬਾਕੀ ਇਹਨਾਂ ਗੱਲਾਂ ਬਾਅਦ ਚ ਕਰਾਂਗੇ ਬਰਾੜ ਜੀ ਜਦੋਂ ਸਾਨੂੰ ਇਸ ਰਿਆਲਿਟੀ ਉਹਨਾਂ ਦੇ ਐਂਬੀਸ਼ਨ ਦਾ ਨੀ ਨਾ ਪਤਾ ਸਾਨੂੰ ਇਹਨਾਂ ਦਾ ਪਤਾ ਸਾਡੇ ਹਿੰਦੁਸਤਾਨ ਦੇ ਐਂਬੀਸ਼ਨ ਕੀ ਆ ਹਾਂਜੀ ਹਰ ਇੱਕ ਮੁਲਕ ਦੇ ਆਪਣੇ ਆਪਣੇ ਐਂਬੀਸ਼ਨ ਆ ਇਰਾਨ ਦਾ ਇਹ ਐਂਬੀਸ਼ਨ ਹੈ ਕਿ ਇਸ ਖੱਤੀ ਤੇ ਸਾਡਾ ਰਾਜ ਰਹੂਗਾ ਕਿਸੇ ਕ੍ਰਿਸਚੀਅਨ ਦਾ ਕੋਈ ਮਤਲਬ ਨਹੀਂ ਇਸ ਦੁਨੀਆਂ ਤੇ ਰਾਜ ਰਵੇ ਅਸੀਂ ਇਹਨਾਂ ਨੂੰ ਸਾੜ ਕੇ ਸਵਾਹ ਕਰ ਦਿਆਂਗੇ ਸਾਡੇ ਇਸਲਾਮ ਦਾ ਰਾਜ ਹੋਊਗਾ ਦੁਨੀਆਂ ਦੇ ਸਵਾਦ ਦੀ ਦੱਸ ਦ ਟਰੂਥ
ਮਿਹਰਬਾਨੀ ਧੰਨਵਾਦ ਇੱਕ ਹੋਰ ਕਾਲਰ ਸਾਡੇ ਨਾਲ ਨੇ ਹਾਂਜੀ ਨਿਗਾ ਸਵਾਗਤ ਤੁਹਾਡਾ
ਬਰਾੜ ਸਾਹਿਬ
ਹਾਂਜੀ ਸਮਾਂ ਥੋੜਾ ਛੇਤੀ ਨਾਲ
ਗੱਲ ਹੈ ਕਿ ਦੇਖੋ ਇਹਨਾਂ ਨੇ 5000 ਮਿਸਾਈਲ ਸੁੱਤੇ ਜੀਵ ਦੇ ਉੱਤੇ ਸੁੱਟ ਦਿੱਤੇ ਸੀ ਔਰ ਸਵੇਰੇ 150 ਇਹਨਾਂ ਨੇ ਹੋਸਟੇਜ ਬਣਾ ਲਏ ਜੀਵ ਉਹ ਸਾਰੇ ਭੁੱਖੇ ਮਰ ਗਏ ਨੇ ਥੱਲੇ ਟਨਲ ਰੱਖੇ ਇਹ ਕਹਿੰਦੇ ਨੇ ਕਿ ਉਹ ਬੰਦੇ ਰਿਲੀਜ਼ ਕਰ ਦੋ ਰਿਲੀਜ਼ ਨਹੀਂ ਕਰ ਰਹੇ ਉਹ ਕਹਿੰਦੇ ਅਸੀਂ ਬੇੜਾ ਦਰ ਕਰ ਦਾਂਗੇ ਸਭ ਕੁਝ ਹੀ 57 ਕੰਟਰੀ ਡਿਸਟਰੋਏ ਕਰ ਦਾਂਗੇ ਉਹ ਕਹਿੰਦੇ ਸਾਨੂੰ ਦੇ ਦੋ 55% ਸੈਨੇਟਰ ਕਾਂਗਰਸਮੈਨ ਜੀਵਸ ਹੈ ਅਮਰੀਕਾ ਦੇ ਇਹ ਲੱਭਦੇ ਕੀ ਹੈ ਥਰੈਟ ਕਿਨੂੰ ਦਿੰਦੇ ਕੱਲ ਇਰਾਨ ਦੇ ਉਸਨੇ ਮੁਲੋਨੀ ਨੇ ਕਿਹਾ ਦੇ ਆਰ ਮੰਕੀਜ਼ ਪ੍ਰੋਫਿਟ ਮੁਹੰਮਦ ਪੀਸ ਵੀ ਆਪਾਂ ਨੇ ਕਿਹਾ ਸੀ ਇਹ ਸਵਾਈਨ ਔਰ ਮੰਕੀਜ਼ ਹੈ ਇਹਨਾਂ ਨੂੰ ਜੀਵਜ਼ ਨੂੰ ਖਤਮ ਕਰੋ ਉਹੀ ਲੈਂਗੁਏਜ ਬੋਲ ਰਿਹਾ ਇਹਨਾਂ ਨੂੰ ਨੀ ਕੋਈ ਬਚਾ ਸਕਦਾ ਇਹਨਾਂ ਦੇ ਲੱਗਣ ਦੋ ਛਿੱਤਰ
ਚਲੋ ਆਏ ਨੀ ਜੀ ਅਸੀਂ ਪਤਾ ਕੀ ਆ ਏਅਰ ਦੇ ਉੱਤੇ ਨਾ ਏਅਰ ਦੀ ਕੋਈ ਮਰਿਆਦਾ ਹੁੰਦੀ ਆ ਜਦੋਂ ਏਅਰ ਤੇ ਗੱਲ ਕਰਨ ਤੋਂ ਡਿਫਰੈਂਸਿਸ ਆਪਾਂ ਸਾਰੇ ਤਰ੍ਹਾਂ ਦੇ ਕਾਲਰ ਇੱਥੇ ਆਉਂਦੇ ਨੇ ਅਲੱਗ ਅਲੱਗ ਵਿਊਜ਼ ਨੇ ਸਾਰਿਆਂ ਦੇ ਹਨਾ ਜਿਹੜੀ ਭਾਸ਼ਾ ਨਾ ਭਾਸ਼ਾ ਥੋੜੀ ਜੀ ਮਤਲਬ ਜੇ ਚੰਗੀ ਹੋਵੇ ਤਾਂ ਉਹ ਚੰਗੀ ਗੱਲ ਆ ਨਹੀਂ ਨਾ ਸਾਨੂੰ ਮਜਬੂਰੀ ਦੋਸਤੋ ਮੈਂ ਮਾਫੀ ਚਾਹੁੰਦਾ ਜਿਹੜੇ ਕਾਲਰ ਕਹਿ ਕੇ ਗਏ ਨੇ ਸ਼ਬਦ ਪੁੱਠੇ ਸਿੱਧੇ ਬੋਲ ਕੇ ਗਏ ਨੇ ਦੇਖੋ ਹਰ ਇੱਕ ਗੱਲ ਕਹਿਣ ਦਾ ਨਾ ਇੱਕ ਸਾਫ਼ ਤਰੀਕਾ ਤੁਸੀਂ ਕੁਛ ਮਰਜ਼ੀ ਆ ਕੇ ਗੱਲ ਕਰ ਸਕਦੇ ਹੋ ਤੁਹਾਡੇ ਵਿਊਜ਼ ਜਿਹੜੇ ਮਰਜ਼ੀ ਆ ਸਾਡੇ ਪ੍ਰੋਗਰਾਮ ਦੀ ਇਹ ਸਿਫਤ ਆ ਅਸੀਂ ਅਲੱਗ ਅਲੱਗ ਵਿਚਾਰਾਂ ਵਾਲੇ ਲੋਕਾਂ ਨੂੰ ਨਾ ਥਾਂ ਦਿੰਦੇ ਹਾਂ ਸਾਨੂੰ ਸਿੱਖਣ ਨੂੰ ਮਿਲਦਾ ਉਹਦੇ ਤੋਂ ਹਨਾ ਹੁਣ ਦੇਖੋ ਪਹਿਲੇ ਵੀਰ ਜੀ ਗੱਲ ਕਰਕੇ ਗਏ ਨੇ ਕਿੰਨੇ ਸਲੀਕੇ ਨਾਲ ਕਿੰਨੇ ਤਰੀਕੇ ਨਾਲ ਹਰ ਰੋਜ਼ ਗੱਲ ਕਰਕੇ ਜਾਂਦੇ ਨੇ ਹੋਰ ਬਹੁਤ ਸੱਜਣ ਆਉਂਦੇ ਨੇ ਅਸੀਂ ਖੁੱਲਾ ਟਾਈਮ ਦਿੰਦੇ ਹਾਂ ਹਨਾ ਡਿਫਰੈਂਸਿਸ ਹੁੰਦੇ ਨੇ ਹੁਣ ਦੇਖੋ ਜੇ ਮੈਂ ਇਸ ਗੱਲ ਤੇ ਡਿਫਰੈਂਸ ਦੀ ਗੱਲ ਕਰਨੀ ਹੋਵੇ ਤਾਂ ਮੈਂ ਕਹੂੰਗਾ ਵੀ ਸੈਕਿੰਡ ਵਰਲਡ ਵਾਰ ਆ ਜਿਹੜੀ ਸਪੋਜ਼ ਜਿਵੇਂ ਹੁਣ ਵੀਰ ਜੀ ਪਹਿਲੇ ਗੱਲ ਕਰਕੇ ਗਏ ਨੇ ਆਪਣੇ ਸਰਦਾਰ ਬਲਵਿੰਦਰ ਸਿੰਘ ਜੀ ਬੜੇ ਸਿਆਣੇ ਨੇ ਉਹਨਾਂ ਦੇ ਵਿਊਜ਼ ਨੇ ਉਹ ਪੜ੍ਹਦੇ ਰਹਿੰਦੇ ਨੇ ਪਰ ਜੇ ਮੈਂ ਸੈਕਿੰਡ ਵਰਲਡ ਵਾਰ ਤੇ ਗੱਲ ਕਰਨੀ ਹੋਵੇ ਤਾਂ ਮੈਂ ਕਹੂੰਗਾ ਵੀ ਅਮਰੀਕਾ ਦੇ ਜਰਮਨੀ ਦੇ ਬਿਜ਼ਨਸ ਹਾਊਸਿਸ ਦੇ ਨਾਲ ਰਿਲੇਸ਼ਨਸ਼ਿਪ ਸੀ ਸੈਕਿੰਡ ਵਰਲਡ ਵਾਰ ਦੇ ਵਿੱਚ ਅਮਰੀਕਾ ਸਭ ਤੋਂ ਬਾਅਦ ਦੇ ਵਿੱਚ ਐਂਟਰ ਕੀਤਾ ਤੇ ਮੈਂ ਤਾਂ ਇਹ ਵੀ ਕਹੂੰਗਾ ਬਈ ਜਦੋਂ ਤੁਸੀਂ ਉਹ ਸਾਰੀ ਲੜਾਈ ਦੀ ਪ੍ਰਕਿਰਿਆ ਸਮਝੋਗੇ ਅਮਰੀਕਾ ਨੇ ਜਿਹੜੇ ਬੰਬ ਸਿੱਟੇ ਸੀ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਉਹ ਬੰਬ ਸਿੱਟਣ ਤੋਂ ਪਹਿਲਾਂ ਹੀ ਲੜਾਈ ਹੈ ਜਿਹੜੀ ਆਲਰੇਡੀ ਸਰੈਂਡਰ ਕਰਨ ਨੂੰ ਤਿਆਰ ਸੀ ਸਾਡੀ ਇੱਕ ਦਿਨ ਬਲਵਿੰਦਰ ਵੀਰ ਜੀ ਦੇ ਤੇ ਮੇਰੀ ਇਸ ਗੱਲ ਤੇ ਕਾਫੀ ਡਿਸਕਸ਼ਨ ਹੋਈ ਸੀ ਏਅਰ ਤੇ ਹੀ ਉਹਨਾਂ ਦੇ ਵਿਊਜ਼ ਨੇ ਅਲੱਗ ਮੇਰੇ ਵਿਊ ਇਸ ਗੱਲ ਤੇ ਅਲੱਗ ਸੀ ਸੈਕੰਡ ਵਰਲਡ ਵਾਰ ਬਾਰੇ, ਤੇ ਫਿਰ ਵੀ ਅਸੀਂ 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 ਉਹਨਾਂ ਨੂੰ ਖੁੱਲਾ ਟਾਈਮ ਬਾਕੀ ਸਾਰਿਆਂ ਨੂੰ ਵੀ ਦਿੰਦੇ ਹਾਂ। ਤੁਸੀਂ ਵੀਰ ਜੀ ਜੇ ਆਉਣਾ ਹੁੰਦਾ ਨਾ ਏਅਰ ਦੇ ਉੱਤੇ, ਜਿਹੜੇ ਹੁਣ ਆਏ ਸੀ ਸੱਜਣ ਸਾਡੇ ਦਾਈਆ ਸਾਹਿਬ ਕੀ ਨਾ ਇਹਨਾਂ ਦਾ, ਤੁਸੀਂ ਨਾ ਤਿਆਰੀ ਕਰਕੇ ਜਿਹੜੀ ਗੱਲ ਬਾਰੇ ਬੋਲਣਾ ਹੁੰਦਾ, ਤੁਸੀਂ ਸਿੱਧੇ ਸ਼ਬਦਾਂ ਦੇ ਵਿੱਚ, ਸਾਦੇ ਸ਼ਬਦਾਂ ਦੇ ਵਿੱਚ, ਮਿੱਠੇ ਸ਼ਬਦਾਂ ਦੇ ਵਿੱਚ ਬੋਲਿਆ ਕਰੋ, ਹੈ ਨਾ। ਇਹ ਗੱਲਾਂ ਨਾ ਫਲਾਨਾ ਕੁੱਟਣਾ ਮਾਰਨਾ, ਇਹ ਗੱਲਾਂ ਜਾਇਜ਼, ਉਹੀ ਤਾਂ ਗੱਲ ਕਰ ਰਹੇ ਹਾਂ ਵੀ ਦੋਨਾਂ ਦੀ ਲੜਾਈ ਦੇ ਵਿੱਚ ਹਮਾਸ ਜਾਂ ਕਹਿ ਲਓ ਤੁਸੀਂ ਹਮਾਸ ਦੀ ਸਪੋਰਟ, ਹਿਜ਼ਬੁੱਲਾ ਦੀ ਸਪੋਰਟ ਇਰਾਨ ਕਰ ਰਿਹਾ, ਇਜ਼ਰਾਈਲ ਦੀ ਸਪੋਰਟ ਆ ਜਿਹੜੀ ਉਹ ਅਮਰੀਕਾ ਕਰ ਰਿਹਾ, ਵੀ ਇਹਨਾਂ ਦੀ ਲੜਾਈ ਦੇ ਵਿੱਚ ਨਾ, ਉਹ ਜਿਵੇਂ ਕਹਿੰਦੇ ਨਾ ਸਾਨਾਂ ਦਾ ਭੇੜ ਤੇ ਉਜਾੜਾ ਲੋਕਾਂ ਦਾ, ਇਹਨਾਂ ਦੀ ਲੜਾਈ ਦੇ ਵਿੱਚ, ਇਹਨਾਂ ਦੀਆਂ ਆਪਸੀ ਜਿਹੜੀਆਂ ਮਨਾਂ ਦੇ ਵਿੱਚ ਜਾਂ ਆਪਣੇ ਵੱਡੇ ਐਮਪਰਰ ਬਣਨ ਦੀ ਜਿਹੜੀ ਚਾਹਨਾ ਪਈ ਆ, ਆਮ ਲੋਕਾਂ ਦਾ ਜਿਹੜਾ ਹੈਗਾ ਉਹ ਨੁਕਸਾਨ ਹੋ ਰਿਹਾ। ਈਵਨ ਅਮਰੀਕਾ ਦੇ ਵਿੱਚ ਨਾ ਜਿਊਜ਼ ਨੇ ਪ੍ਰੋਟੈਸਟ ਕੀਤੇ ਨੇ, ਬਈ ਤੁਸੀਂ ਫਲਸਤੀਨ ਦੇ ਵਿੱਚ ਬੱਚਿਆਂ ਤੇ ਔਰਤਾਂ ਨੂੰ ਰੋਟੀ ਕਿਉਂ ਰੋਕ ਰਹੇ ਹੋ, ਲੋਕਾਂ ਨੂੰ ਖਾਣਾ ਪਾਣੀ ਕਿਉਂ ਰੋਕ ਰਹੇ ਹੋ? ਤੇ ਕ੍ਰਿਮੀਨਲ ਕੋਰਟ ਨੇ ਐਕਚੁਅਲੀ ਜਿਹੜੇ ਵਾਰੰਟ ਇਸ਼ੂ ਕੀਤੇ ਨੇ ਨੇਤਨਿਊ ਦੇ, ਇਸ ਕਰਕੇ ਕੀਤੇ ਨੇ ਵੀ ਉਹਨਾਂ ਨੇ ਸਰਵਾਈਵਲ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਪਹੁੰਚਣ ਨਹੀਂ ਦਿੱਤੀਆਂ, ਇਸ ਕਰਕੇ ਜਿਹੜੇ ਕ੍ਰਿਮੀਨਲ ਕੋਰਟ ਨੇ ਉਹ ਕੀਤੇ ਨੇ। ਅੱਛਾ ਇੱਕ ਹੋਰ ਗੱਲ, ਲੋ ਮੇਰਾ ਵਿਊ ਇਹ ਸੀਗਾ ਬਈ ਜਰਮਨੀ ਦੇ ਵਿੱਚ ਜਦੋਂ ਹਿਟਲਰ ਸਾਰਿਆਂ ਨੂੰ ਮਾਰਨ ਲੱਗਿਆ ਸੀ ਨਾ, ਸਾਰਿਆਂ ਨੂੰ ਉਹਨੇ, ਉਹ ਕਹਿੰਦਾ ਜੀ ਜਰਮਨ ਕੌਮ ਤਾਂ ਬਸ ਇਹੋ ਜਿਹੀ ਸਿਆਣੀ ਸੋਹਣੀ ਕੌਮ ਆ ਤੇ ਹੋਰ ਕੋਈ ਹੈ ਹੀ ਨਹੀਂ ਧਰਤੀ ਦੇ ਉੱਤੇ, ਤੇ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਜੀ, ਇਹਦੇ ਤੇ ਵੀ ਪੋਇਮਸ ਨੇ, ਬੜੀਆਂ ਸੋਹਣੀਆਂ ਪੋਇਮਸ ਲਿਖੀਆਂ ਹੋਈਆਂ ਨੇ, ਕਿਸੇ ਨੂੰ ਨਹੀਂ ਛੱਡਿਆ, ਸਭ ਸਫ਼ਰ ਕੀਤੇ ਸੀ, ਤੇ ਉਸ ਦਾ ਰਿਜ਼ਲਟ ਸੀ ਵੀ ਜਿਹੜਾ ਇਜ਼ਰਾਈਲ ਬਣਿਆ। ਤੇ ਉਸ ਤੋਂ ਬਾਅਦ ਮੇਰਾ ਖਿਆਲ ਤੁਸੀਂ ਯਸ਼ਰ ਅਰਾਫਟ ਦੀ ਜਿਹੜੀਆਂ ਉਹਨਾਂ ਦੀਆਂ ਗੱਲਾਂ ਜੇ ਸੁਣੋ ਕਿਤੇ, ਤੇ ਫਲਸਤੀਨ ਜਿਹੜਾ ਹੈਗਾ, ਫਲਸਤੀਨ ਦਾ ਏਰੀਆ ਘੱਟ ਘੱਟ ਕੇ ਕਿੰਨਾ ਰਹੇਗਾ, ਤੇ ਮੈਜੋਰਿਟੀ ਕੰਟਰੀਜ਼ ਨੇ ਫਲਸਤੀਨ ਤੇ ਇਹਨਾਂ ਦੀ ਇਜ਼ਰਾਈਲ ਦੀ ਜਿਹੜੀ ਪੀਸਫੁਲ ਕੋਐਗਜ਼ਿਸਟੈਂਸ ਆ ਇਹਦੀ ਗੱਲ ਕੀਤੀ ਹੈ ਦੁਨੀਆਂ ਦੀ ਮੈਜੋਰਿਟੀ ਨੇ, ਸਿਆਣੇ ਲੋਕਾਂ ਨੇ, ਹੈਨਾ। ਆਪਾਂ ਜਦੋਂ ਇੱਥੇ ਗੱਲ ਕਰਦੇ ਆ ਨਾ, ਜਿਹੜਾ ਵੀ ਕੋਈ ਦੁਨੀਆਂ ਦੇ ਵਿੱਚ ਟੈਰਰ ਫੈਲਾਉਂਦਾ, ਭਾਵੇਂ ਹਮਾਸ ਆ, ਭਾਵੇਂ ਹਿਜ਼ਬੁੱਲਾ, ਚਾਹੇ ਇਜ਼ਰਾਈਲ ਆ, ਆਪਾਂ ਦੋਨਾਂ ਦੀ ਨਿਖੇਧੀ ਕਰਦੇ ਹਾਂ, ਅਸੀਂ ਕਿਸੇ ਵੱਲ ਸਾਈਡ ਨਹੀਂ ਲੈਂਦੇ ਗੇ। ਹਾਂ, ਕਿਸੇ ਦਾ ਵਿਊ ਹੋ ਸਕਦਾ, ਕਿਸੇ ਦਾ ਵਿਊ ਨਾ ਥੋੜਾ ਜਿਹਾ ਟਿਲਟਿਡ ਹੋ ਸਕਦਾ ਇਜ਼ਰਾਈਲ ਵਾਲੇ ਪਾਸੇ, ਕਿਸੇ ਦਾ ਵਿਊ ਥੋੜਾ ਜਿਹਾ ਟਿਲਟਿਡ ਹੋ ਸਕਦਾ ਮਤਲਬ ਫਲਸਤੀਨ ਵਾਲੇ ਪਾਸੇ, ਪਰ ਦੋਨੇ ਦੇਸ਼ ਨੇ ਜੀ, ਦੋਨਾਂ ਨੂੰ ਇੱਕ ਥਾਂ ਤੇ ਤੁਸੀਂ ਜੇ ਇਜ਼ਰਾਈਲ ਬਣਾਇਆ ਠੀਕ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਦੂਜਿਆਂ ਨੂੰ ਉਹ ਜਜ਼ਬ ਕਰਨ ਲੱਗ ਜੇ ਆਪਸ, ਮਤਲਬ ਦੂਸਰੇ ਦੇਸ਼ਾਂ ਦੀ ਧਰਤੀ ਹੈ ਜਿਹੜੀ ਉਹਨਾਂ ਨੂੰ ਉਹ ਖਾਣ ਲੱਗ। ਸਿਮਿਲਰਲੀ ਜੇ ਕੋਈ ਕਹਿੰਦਾ ਵੀ ਇਜ਼ਰਾਈਲ ਜਿਹੜਾ ਇੱਕ ਦੇਸ਼ ਬਣਿਆ ਹੋਇਆ ਅਸੀਂ ਇਜ਼ਰਾਈਲ ਨੂੰ ਖਤਮ ਕਰ ਦਾਂਗੇ, ਉਹ ਵੀ ਗਲਤ ਆ। ਜੇ ਕੋਈ ਕਹਿੰਦਾ ਫਲਸਤੀਨ ਬਣਿਆ ਹੋਇਆ ਨੂੰ ਅਸੀਂ ਖਤਮ ਕਰ ਦਾਂਗੇ, ਉਹ ਵੀ ਗਲਤ ਆ। ਜਿਹੜਾ ਗਲਤ ਆ, ਸਾਰੇ ਗਲਤ ਨੂੰ ਗਲਤ ਕਹਿਣਾ ਚਾਹੀਦਾ, ਠੀਕ ਨੂੰ ਠੀਕ ਕਹਿਣਾ ਚਾਹੀਦਾ। ਹਾਂ ਠੀਕ ਆ, ਤੁਹਾਨੂੰ ਸਾਰਿਆਂ ਨੂੰ ਆਪੋ ਆਪਣੇ ਵਿਚਾਰ ਰੱਖਣ ਦੀ ਇੱਥੇ ਇਜਾਜ਼ਤ ਆ, ਕੋਈ ਵੀ ਵਿਚਾਰ ਹੋਵੇ। ਲਓ ਹੁਣ ਵਿਚਾਰ ਦਾ ਕੀ ਆ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਵਿਚਾਰ ਰੱਖਦਾ ਇੱਥੇ, ਤੁਸੀਂ ਚੋਰੀ ਬਾਰੇ, ਤੁਹਾਡੇ ਭੀਖ ਬਾਰੇ ਅਲੱਗ ਅਲੱਗ ਵਿਚਾਰ ਹੋ ਸਕਦੇ ਨੇ। ਮੇਰਾ ਵਿਚਾਰ ਆ, ਤੁਹਾਡਾ ਵਿਚਾਰ ਹੋ ਸਕਦਾ ਵੀ ਚੋਰ ਆ ਜਿਹੜਾ ਉਹਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਤੁਹਾਡਾ ਵਿਚਾਰ ਹੋ ਸਕਦਾ ਵੀ ਕਾਨੂੰਨ ਆ ਜਿਹੜਾ ਸਖ਼ਤ ਹੋਣਾ ਚਾਹੀਦਾ। ਤੁਹਾਨੂੰ ਆਪਣੇ ਵਿਚਾਰ ਦਾ ਪ੍ਰਚਾਰ ਕਰਨ ਦੀ ਪੂਰੀ ਆਜ਼ਾਦੀ ਹੈ, ਮੇਰੇ ਰੇਡੀਓ ਤੇ ਆ ਕੇ ਕਰੋ, ਪਰ ਮੇਰਾ ਵਿਚਾਰ ਇਹ ਹੈਗਾ ਬਈ ਚੋਰ ਆ ਜਿਹੜਾ ਜੰਮਦਾ ਚੋਰ ਨਹੀਂ ਹੁੰਦਾ ਗਾ, ਮਾਂ ਦੇ ਪੇਟ ਚੋਂ ਨਿਕਲਦਾ ਚੋਰ ਨਹੀਂ ਹੁੰਦਾ, ਉਹਨੂੰ ਹਾਲਾਤ ਚੋਰ ਬਣਾਉਂਦੇ ਨੇ, ਉਹਦੀ ਮੈਂਟਲ ਹੈਲਥ ਕਿਹੋ ਜਿਹੀ ਆ, ਉਹਦੇ ਨਾਲ ਕਿੰਨਾ ਧੱਕਾ ਹੋਇਆ, ਕਿੰਨੀ ਉਹਦੇ ਨਾਲ ਡਿਸਕ੍ਰੀਮੀਨੇਸ਼ਨ ਹੋ ਰਹੀ ਹੈ, ਕੀ ਉਹ ਇਹੋ ਜਿਹੀ ਫੈਮਿਲੀ ਦੇ ਵਿੱਚ ਤਾਂ ਨਹੀਂ ਪੈਦਾ ਹੋਇਆ ਜਿਹਨੂੰ ਜਨਰੇਸ਼ਨ ਟੂ ਜਨਰੇਸ਼ਨ ਜਿਹੜੇ ਲਗਾਤਾਰ ਜਿਹਨਾਂ ਨਾਲ ਡਿਸਕ੍ਰੀਮੀਨੇਸ਼ਨ ਹੋ ਰਹੀ ਹੈ, ਕੀ ਕਿਤੇ ਇਹੋ ਜਿਹੇ ਪਰਿਵਾਰ ਚ ਤਾਂ ਨਹੀਂ ਪੈਦਾ ਹੋਇਆ ਜਿੱਥੇ ਮੈਂਟਲ ਹੈਲਥ ਇਸ਼ੂਜ਼ ਨੇ, ਕੀ ਉਹਦੇ ਚ ਖੁਦ ਕੋਈ ਇਨਫੀਰੀਅਰਟੀ ਕੰਪਲੈਕਸ ਜਾਂ ਮੈਂਟਲ ਹੈਲਥ ਇਸ਼ੂਜ਼ ਤਾਂ ਨਹੀਂ ਹੈ? ਮੈਂ ਤਾਂ ਕਹਿੰਦਾ ਕਾਨੂੰਨ ਨਰਮ ਹੋਣਾ ਚਾਹੀਦਾ। ਜੇ ਕਿਸੇ ਦੋਸ਼ੀ ਨੂੰ ਘੱਟ ਸਜ਼ਾ ਦਿੰਦਾ ਮੈਂ ਤਾਂ ਉੱਤੇ ਖੁਸ਼ ਹਾਂ, ਪਰ ਉਹਦੀ ਜਿਹੜੀ ਰੀਹੈਬਿਲੀਟੇਸ਼ਨ ਪ੍ਰੋਸੈਸ ਆ, ਉਹਨੂੰ ਉਹ ਮੁੜ ਤੋਂ ਜ਼ਿੰਦਗੀ ਸ਼ੁਰੂ ਕਰੇ, ਇਹਦੇ ਮੌਕੇ ਮਿਲਣੇ ਚਾਹੀਦੇ। ਤੁਸੀਂ ਕਹਿ ਸਕਦੇ ਹੋ ਵੀ ਸਖ਼ਤ ਸਜ਼ਾ ਹੋਣੀ ਚਾਹੀਦੀ, ਮੈਂ ਨਹੀਂ ਮੰਨਦਾ, ਬਹੁਤ ਲੋਕ ਇਹ ਕਹਿੰਦੇ ਜੀ ਕਾਨੂੰਨ ਸਖ਼ਤ, ਕਾਨੂੰਨ ਨਰਮ ਆ, ਮੈਂ ਤਾਂ ਕਹਿੰਦਾ ਇਸ ਤੋਂ ਵੀ ਨਰਮ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਜੱਜ ਦਾ ਦਿਲੀ ਮੋਮ ਵਰਗਾ ਹੋਣਾ ਚਾਹੀਦਾ। ਮੈਂ ਤਾਂ ਇਹ ਵੀ ਕਹਿੰਦਾ ਕਈ ਵਾਰੀ ਇਗਨੋਰੈਂਟਲੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਉਹ ਤੋਂ ਇਹੋ ਜਿਹਾ ਗਨਾਹ ਹੋ ਜਾਂਦਾ, ਕੀ ਉਹਨੂੰ ਜ਼ਿੰਦਗੀ ਜਿਉਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਇਹ ਅਲੱਗ ਅਲੱਗ ਨਾ, ਮੇਰੇ ਵਿਚਾਰ ਗਲਤ ਹੋ ਸਕਦੇ ਨੇ। ਮੈਂ ਇੱਥੇ ਰੇਡੀਓ ਤੇ ਨਾ ਲੋਕਾਂ ਨੂੰ ਗਾਲਾਂ ਕੱਢਦੇ ਸੁਣਿਆ ਵੀ ਭਿਖਾਰੀ ਭੀਖ ਮੰਗਦੇ ਨੇ, ਤੁਸੀਂ ਕਹਿ ਸਕਦੇ ਹੋ ਮੈਂ ਨਹੀਂ ਮੰਨਦਾ ਤੁਹਾਡੇ ਨਾਲ, ਮੈਂ ਨਹੀਂ ਸਹਿਮਤ। ਮੈਂ ਤੁਹਾਨੂੰ ਕਿੰਨੇ ਵਾਰ ਉਦਾਹਰਣਾਂ ਦਿੱਤੀਆਂ ਇੱਥੇ ਆ ਕੇ ਵੀ ਤੁਸੀਂ, ਤੁਹਾਨੂੰ ਕੋਈ ਕਵੇ ਜੇ ਭੀਖ ਮੰਗ ਲਾ ਉੱਥੇ ਖੜ ਕੇ ਮੰਗ ਲਓਗੇ? ਕਿਉਂਕਿ ਤੁਸੀਂ ਮੈਂਟਲੀ ਹੈਲਦੀ ਤੇ ਫਿਜ਼ੀਕਲੀ ਹੈਲਦੀ ਹੋ, ਕੋਈ ਬੰਦਾ ਮੈਂਟਲੀ ਸਿੱਖ ਹੋ ਸਕਦਾ, ਕਿਸੇ ਬੰਦੇ ਨੂੰ ਪ੍ਰੋਬਲਮ ਹੋ ਸਕਦੀ ਹੈ। ਤੁਸੀਂ ਦੁਨੀਆਂ ਦੇ ਵੱਡੇ ਵੱਡੇ ਮਹਾਨ ਇਨਸਾਨਾਂ ਦੀਆਂ ਜਦੋਂ ਕਿਤਾਬਾਂ ਪੜੋਗੇ ਨਾ, ਤੇ ਮੈਨੂੰ 100% ਸ਼ੋਰ ਹਾਂ ਮੈਂ, ਤੁਸੀਂ ਅੰਦਰ ਝਾਤੀ ਮਾਰ ਕੇ ਵੇਖੋਗੇ, ਬਹੁਤ ਗੱਲਾਂ ਸਾਡੇ ਵਿੱਚੋਂ ਨਾ ਮਤਲਬ ਨਿਕਲ ਜਾਣਗੀਆਂ, ਸਾਨੂੰ ਪਤਾ ਲੱਗੂਗਾ ਸਾਡੀਆਂ ਜਿਹੜੀਆਂ ਗਲਤ ਫਹਿਮੀਆਂ ਸੀ। ਪ੍ਰੋਬਲਮ ਇਹ ਹੈ ਅਸੀਂ ਦਿਮਾਗਾਂ ਨੂੰ ਬੰਦ ਰੱਖਦੇ। ਮੈਂ ਨਹੀਂ ਕਹਿੰਦਾ ਵੀ ਮੈਂ ਸਿਆਣਾ, ਬਹੁਤ ਮੇਰੀ ਡਿਊਟੀ ਹੈ, ਮੈਂ ਪੜ੍ਹ ਕੇ ਆਪਦੀ ਤਿਆਰੀ ਕਰਕੇ ਕੋਈ ਗੱਲ ਕਰ ਰਿਹਾ ਹੁੰਦਾ, ਤੇ ਮੈਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਨਹੀਂ। ਮੈਂ ਇਸ ਗੱਲ ਤੇ ਖੜਾ, ਮੇਰਾ ਫਰਮ ਬਿਲੀਫ ਆ ਬਈ ਭਿਖਾਰੀ ਤੇ ਚੋਰ ਇਹ ਸਿਸਟਮ ਦੀ ਪੈਦਾਇਸ਼ ਹੁੰਦੇ ਨੇ। ਜੇ ਸਿਸਟਮ ਸੋਹਣਾ ਹੋਵੇ, ਫਾਰ ਐਗਜ਼ਾਮਪਲ ਮੈਨੂੰ ਵਿਗਿਆਨ ਤੇ, ਮੈਨੂੰ ਪੜ੍ਹਾਈ ਤੇ ਜਿਹੜੇ ਪਹਿਲੇ ਫਿਲਾਸਫਰਸ ਨੇ ਉਹਨਾਂ ਦੇ ਮੈਨੂੰ ਪੱਕਾ ਵਿਸ਼ਵਾਸ ਹੈ, ਜਿਹੜਾ ਮਾਡਲ ਉਹਨਾਂ ਨੇ ਦਿੱਤਾ ਨਾ, ਜੇ ਉਹ ਜਿਹਾ ਮਾਡਲ ਹੋਵੇ ਧਰਤੀ ਤੇ ਕੋਈ ਭਿਖਾਰੀ ਨਾ ਰਹੇ। ਤੁਸੀਂ ਬਾਹਲੀ ਦੂਰ ਕੀ ਜਾਣਾ, ਅਸੀਂ ਪੰਜਾਬ ਦੇ ਵਿੱਚੋਂ ਆ। ਜਿਹੜੀ ਫਿਲਾਸਫੀ, ਦੇਖੋ ਮੈਂ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰ ਰਿਹਾ, ਜਿਹੜੀ ਫਿਲਾਸਫੀ ਗੁਰੂ ਸਾਹਿਬ ਨੇ ਦਿੱਤੀ ਹੈ, ਬਾਬਾ ਫਰੀਦ ਦੀ, ਬਾਬੇ ਨਾਨਕ ਦੀ, ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ, ਜਿੱਥੇ ਅਸੀਂ ਰਹੇ ਹਾਂ ਅਸੀਂ ਉਹਦੀ ਗੱਲ ਕਰ ਸਕਦੇ। ਜੇ ਸਹੀ ਮਾਨਿਆਂ 'ਚ ਇੰਪਲੀਮੈਂਟ ਹੋਵੇ ਨਾ, ਤੇ ਦੁਨੀਆਂ ਤੇ ਧੱਕਾ ਵਿਤਕਰਾ ਜ਼ੁਲਮ ਖਤਮ ਹੋ ਸਕਦਾ। ਇਕੁਅਲੀ ਗੁੱਡ ਆ ਜੇ ਸਹੀ ਮਾਨਿਆਂ ਦੇ ਵਿੱਚ ਸਮਾਜਵਾਦ ਲਾਗੂ ਹੋਵੇ, ਸਾਰਿਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ, ਇਨਕਮ ਇਨਕੁਐਲਿਟੀ ਨਾ ਹੋਵੇ, ਤੇ ਦੁਨੀਆਂ ਇੱਥੇ ਹੀ ਸਵਰਗ ਬਣ ਜੇ, ਮੇਰਾ ਮੰਨਣਾ। ਤੁਸੀਂ ਲੱਖ ਕਹੀ ਜਾਓ ਵੀ ਭਿਖਾਰੀ ਆ ਜਿਹੜਾ ਭੀਖ ਮੰਗਦਾ, ਗਲਤ ਆ? ਨਹੀਂ, ਗਲਤ ਹੈਗਾ। ਉਹ ਭਿਖਾਰੀ ਕਿਵੇਂ ਬਣਿਆ? ਤੁਸੀਂ ਭਿਖਾਰੀ ਖਤਮ ਕਰਨੇ ਆ, ਪਹਿਲਾਂ ਹਾਲਾਤ ਖਤਮ ਕਰੋ ਜਿਹੜੇ ਭਿਖਾਰੀਆਂ ਨੂੰ ਜਨਮ ਦਿੰਦੇ ਆ। ਜੇ ਟੈਰੋਰਿਸਟ ਖਤਮ ਕਰਨੇ ਆ, ਪਹਿਲਾਂ ਉਹ ਪਾਲਿਸੀਜ਼, ਉਹ ਵਿਤਕਰਾ, ਉਹ ਜਬਰ ਖਤਮ ਕਰੋ। ਇੱਕ ਬੰਦਾ ਤੁਸੀਂ ਉਹਦਾ ਪਿਓ ਮਾਰਤਾ, ਉਹਦਾ ਦਾਦਾ ਵੀ ਮਾਰਿਆ, ਤੁਸੀਂ ਉਹਦੇ ਭੈਣ ਭਰਾ ਵੀ ਮਾਰਤੇ, ਤੁਸੀਂ ਕੀ ਸਮਝੋਗੇ ਕਿ ਉਹ ਬੱਚਾ ਜਿਹੜਾ ਉਹ ਆਰਾਮ ਨਾਲ ਗੁਰਦੁਆਰੇ 'ਚ ਵਾਹਿਗੁਰੂ ਕਰੂਗਾ, ਅੱਲਾ ਅੱਲਾ ਕਰੂ ਜੀ, ਕਿਉਂ ਕਰੂਗਾ ਉਹ? ਕਿਉਂ ਉਹ? ਤੁਸੀਂ ਮੈਨੂੰ ਦੱਸੋ ਕਿਉਂ ਨਾ ਟੈਰੋਰਿਸਟ ਬਣੂਗਾ? ਮੈਂ ਵਕਾਲਤ ਨਹੀਂ ਕਰ ਰਿਹਾ ਉਹਨਾਂ ਦੀ, ਮੈਂ ਤਾਂ ਉਹ ਹਾਲਾਤਾਂ ਦੀ ਗੱਲ ਕਰ ਰਿਹਾ। ਉਹ ਹਾਲਾਤ ਬਦਲੋ ਜਿਨ੍ਹਾਂ ਕਰਕੇ ਲੋਕ ਟੈਰੋਰਿਸਟ ਬਣਦੇ ਨੇ, ਜਿਨ੍ਹਾਂ ਕਰਕੇ ਸਮਾਜ ਦੇ ਵਿੱਚ ਇਨਕਮ ਇਨਕੁਐਲਿਟੀ ਹੈ। ਕਿਉਂ ਨਹੀਂ ਇਜ਼ਰਾਈਲ ਤੇ ਫਲਸਤੀਨ ਇਕੱਠੇ ਰਹਿ ਸਕਦੇ? ਬਾਕੀ ਦੇਸ਼ਾਂ ਦੀਆਂ ਬਾਉਂਡਰੀਜ਼ ਹੈਗੀਆਂ ਹੀ ਆ, ਸਾਡੇ ਕੈਨੇਡਾ ਤੇ ਅਮਰੀਕਾ ਦੀ ਬਾਉਂਡਰੀ ਹੈ, ਕਿੰਨੇ 200 ਦੇ ਨੇੜੇ ਦੇਸ਼ ਨੇ, ਸਾਰਿਆਂ ਦੀਆਂ ਬਾਉਂਡਰੀਜ਼ ਆ। ਲੜਾਈ ਭਾਰਤ ਤੇ ਪਾਕਿਸਤਾਨ ਦੀ ਕਿਉਂ ਹੁੰਦੀ ਹੈ? ਲੜਾਈ ਯੂਕਰੇਨ ਤੇ ਰਸ਼ੀਆ ਦੀ ਕਿਉਂ ਚੱਲ ਰਹੀ ਹੈ? ਕਿਉਂ ਯੂਕਰੇਨ ਦੇ 24-24, 20-20 ਸਾਲ ਦੇ ਨੌਜਵਾਨ ਹੈ ਹੀ ਨਹੀਂ ਗਏ ਉੱਥੇ? ਕਿਉਂ ਮਿਜ਼ਾਈਲਾਂ ਛੱਡੀਆਂ ਜੀ? ਜੇ ਲੜਾਈ ਹੁਣ ਤੱਕ ਅਮਰੀਕਾ ਨੇ ਬੰਦਸ਼ ਲਾਈ ਹੋਈ ਸੀਗੀ ਵੀ ਮਿਜ਼ਾਈਲ ਆ ਜਿਹੜੀ ਲੌਂਗ ਰੇਂਜ ਨਹੀਂ ਜਾਣੀ ਚਾਹੀਦੀ, ਹੁਣ ਕੀ ਆਫਤ ਆ ਗਈ? ਮੈਂ ਟਰੰਪ ਨਾਲ ਸਹਿਮਤ ਨਹੀਂ ਗਾ, ਬਿਲਕੁਲ ਸਹਿਮਤ ਨਹੀਂ ਟਰੰਪ ਨਾਲ, ਪਰ ਜੇ ਟਰੰਪ ਸਾਹਿਬ ਨੇ ਕਿਹਾ ਮੈਂ 24 ਘੰਟੇ 'ਚ ਲੜਾਈ ਖਤਮ ਕਰ ਸਕਦਾ, ਉਹਦੇ ਕੋਲ ਵੈਲਿਡ ਰੀਜ਼ਨਸ ਨੇ, ਇਹਦਾ ਮਤਲਬ ਉਹ ਪਾਲਿਸੀਜ਼ ਗਲਤ ਨੇ ਜਿਹੜੀਆਂ ਪਹਿਲਾਂ ਇੰਪਲੀਮੈਂਟ ਕੀਤੀਆਂ ਗਈਆਂ। ਕਿਉਂ ਲੜਾਈ ਲੱਗੀ ਇਰਾਕ ਦੇ ਵਿੱਚ? ਆ 20 ਸਾਲ ਪਹਿਲਾਂ ਕਿਉਂ ਲੱਗੀ? ਵੇਅਰ ਆਰ ਦਾ ਵੈਪਨਸ ਆਫ ਮਾਸ ਡਿਸਟਰਕਸ਼ਨ? ਇਹਦਾ ਮਤਲਬ ਤੁਸੀਂ ਜਾਂ ਤਾਂ ਤੁਸੀਂ ਪੜ੍ਹਦੇ ਨਹੀਂ, ਜਾਂ ਤੁਸੀਂ ਘੋਖਦੇ ਨਹੀਂ ਹੋ। ਅਫਗਾਨਿਸਤਾਨ 'ਚ ਇੰਨੇ ਸਾਲ ਲੜਾਈ ਲੜਨ ਤੋਂ ਬਾਅਦ ਵਿੱਚ ਵੀ ਅਮਰੀਕਾ ਰਾਜ ਕਿਹਨੂੰ ਦੇ ਕੇ ਆਇਆ? ਸਿਰੇ ਦੇ ਕੱਟੜ ਫਿਰਕਾ ਪ੍ਰਸਤ ਲੋਕਾਂ ਨੂੰ, ਤਾਲਿਬਾਨ ਨੂੰ, ਜਿਨ੍ਹਾਂ ਨਾਲ ਲੜਦਾ ਰਿਹਾ। ਕਿਉਂ ਭਾਈ? ਫਿਰ ਜੇ 20 ਸਾਲ ਲਾਏ ਸੀ ਵੀਅਤਨਾਮ ਦੇ ਵਿੱਚ, ਉਹ ਕੀ ਹੋ ਕਹਿੰਦੇ? ਦੇਖੋ, ਗਲਤ ਨੂੰ ਸਾਨੂੰ ਗਲਤ ਕਹਿਣਾ ਪਊਗਾ। ਰਸ਼ੀਆ ਵੀ ਗਲਤ, ਚਾਈਨਾ ਵੀ ਗਲਤ, ਅਮਰੀਕਾ ਵੀ ਗਲਤ, ਇਰਾਨ ਵੀ ਗਲਤ, ਗਲਤ ਨੂੰ ਠੋਕ ਵਜਾ ਕੇ ਗਲਤ, ਜਰਨਲਿਸਟ ਦੀ ਡਿਊਟੀ ਬਣਦੀ ਹੈ। ਈਵਨ ਜਿੱਥੇ ਸਾਡੇ 'ਚੋਂ ਗਲਤ, ਜਿੱਥੇ ਆਪਣੇ 'ਚ ਗਲਤ, ਜੇ ਸਾਡੇ ਤੋਂ ਵੀ ਗਲਤੀ ਹੁੰਦੀ ਹੈ, ਉਹਨੂੰ ਆਪਣੇ ਆਪ ਦੀ ਗਲਤੀ ਰਿਲਾਈਜ਼ ਕਰਕੇ ਅੱਗੇ ਤੁਰੋ। ਹੁਣ ਇਮੀਗ੍ਰੇਸ਼ਨ ਪਾਲਿਸੀਜ਼ ਨੇ, ਦੇਖੋ, ਸੋਰੀ ਮੈਂ ਟਾਈਮ ਜ਼ਿਆਦਾ ਲੈ ਰਿਹਾ, ਇਮੀਗ੍ਰੇਸ਼ਨ ਪਾਲਿਸੀਜ਼ ਨੇ, ਇੱਥੇ ਡਿਸਕਸ਼ਨ ਚੱਲਦੀ ਆ। ਦੇਖੋ, ਵਾਜਬ ਡਿਸਕਸ਼ਨ, ਗਵਰਨਮੈਂਟ ਨੂੰ ਜਿੱਥੇ ਨਿੰਦਣਾ ਨਿੰਦੋ, ਟਰੂਡੋ ਸਾਹਿਬ ਨੂੰ, ਲਿਬਰਲ ਪਾਰਟੀ ਨੂੰ ਨਿੰਦੋ, ਗਲਤ ਪਾਲਿਸੀਆਂ ਤੇ ਨਿੰਦੋ, ਪਰ ਜੇ ਤੁਸੀਂ ਕਹਿੰਦੇ ਹੋ ਨਾ ਵੀ ਜਿਹੜੇ ਫਾਰ ਰਾਈਟਸ ਗਰੁੱਪਸ ਨੇ ਆ ਕੇ ਤੇ ਤੁਹਾਨੂੰ ਕੋਈ ਬਹੁਤ ਜ਼ਿਆਦਾ ਆਜ਼ਾਦੀ ਦੇ ਦੇਣੀ, ਬਹੁਤ ਵੱਡੇ ਭੁਲੇਖੇ ਦੇ ਵਿੱਚੋਂ, ਬਹੁਤ ਵੱਡੇ ਭੁਲੇਖੇ ਦੇ ਵਿੱਚੋਂ, ਮੈਂ ਕਿਸੇ ਪਾਰਟੀ ਦਾ ਹਮਾਇਤੀ ਨਹੀਂ ਹਾਂ, ਨਾ ਮੈਂ NDP ਦਾ ਹਮਾਇਤੀ ਹਾਂ, ਨਾ ਮੈਂ ਲਿਬਰਲ ਦਾ, ਨਾ ਮੈਂ ਕੰਜ਼ਰਵੇਟਿਵ ਦਾ ਹਮਾਇਤੀ ਹਾਂ। ਜਿੱਥੇ ਕਿਸੇ ਪਾਰਟੀ ਦੀ ਚੰਗੀ ਗੱਲ ਆ, ਉਹਨੂੰ ਐਪਰੀਸ਼ੀਏਟ ਕਰ ਦਿਓ, ਕੋਈ ਗੱਲ ਨਹੀਂ। ਜਿੱਥੇ ਮਾੜੀ ਗੱਲ ਆ, ਮਾੜੀ ਨੂੰ ਮਾੜੀ ਜ਼ਰੂਰ ਕਹਿਣਾ ਚਾਹੀਦਾ। ਬਹੁਤ ਲੋਕਾਂ ਨੂੰ ਨਾ ਐਂ ਲੱਗਦਾ ਹੁਣ ਵੀ ਪਤਾ ਨਹੀਂ ਟਰੂਡੋ ਸਾਹਿਬ ਚਲੇ ਜਾਣਗੇ, ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਆ ਜਿਹੜੀਆਂ ਆਏ ਹੋ ਜਾਣ, ਕੁਝ ਨਹੀਂ ਹੋਣਾ ਹੋਣਾ, ਇੱਥੇ ਮਾਈਨਰ ਚੇਂਜਸ ਹੁੰਦੀਆਂ, ਇਹ ਦੇਸ਼ ਨਹੀਂ ਚੱਲ ਸਕਦਾ ਇਮੀਗ੍ਰੈਂਟਸ ਬਿਨਾਂ। ਇੱਥੇ ਲੜਾਈ ਤੁਸੀਂ ਲੜੀ ਜਾਓ, ਤੁਹਾਡਾ ਧਿਆਨ ਭੜਕਾ ਰਹੇ ਨੇ, ਆਪਸ ਵਿੱਚ ਦੀ ਲੜੀ ਜਾਓ ਜਿੰਨਾ ਮਰਜ਼ੀ। ਲੋਕ ਪ੍ਰੂਵ ਕਰਨਾ ਚਾਹੁੰਦੇ ਨੇ ਵੀ ਫਰੈਂਕਲੀ ਸਪੀਕਿੰਗ ਪੰਜਾਬੀ ਜਿਹਨੂੰ ਕਹਿੰਦੇ ਨਾ, ਉਹਨਾਂ ਨੇ ਇਸ ਗੱਲ ਕਰਕੇ ਵੋਟਾਂ ਲੈਣੀਆਂ ਮੇਨ ਸਟ੍ਰੀਮ ਲੋਕਾਂ ਨੂੰ ਦਿਖਾ ਕੇ ਵੀ ਜਿਹੜੇ ਇਮੀਗ੍ਰੈਂਟ ਆਏ ਨੇ ਨਾ, ਇਹ ਬੇਵਕੂਫ ਨੇ, ਅਨਪੜ੍ਹ ਨੇ, ਇਹਨਾਂ ਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀਗੀ। ਇਸ ਕਰਕੇ ਵੱਧ ਤੋਂ ਵੱਧ ਰੌਲਾ ਪਾਇਆ ਜਾਊਗਾ ਇਮੀਗ੍ਰੈਂਟ ਨੂੰ ਬਲੀ ਦਾ ਬੱਕਰਾ ਬਣਾਇਆ ਜਾਊਗਾ ਆਉਂਦੀਆਂ ਇਲੈਕਸ਼ਨ ਦੇ ਵਿੱਚ। ਤੁਸੀਂ ਨਹੀਂ ਸਹਿਮਤ ਹੋ? ਅਲੱਗ ਅਲੱਗ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ, ਉਹਦੇ ਵਿੱਚੋਂ ਸਾਰੀਆਂ ਪਾਲਿਸੀਜ਼ ਨਿਕਲਦੀਆਂ। ਆਪਾਂ ਤਾਂ ਇੱਥੇ ਡਿਸਕਸ਼ਨ ਕਰਦੇ ਹੁੰਦੇ ਹਾਂ ਦੋਸਤੋ, ਇਸ ਕਰਕੇ ਮਾੜੇ ਸ਼ਬਦ ਨਾ ਬੋਲਿਆ ਕਰੋ। ਇਹ ਕਹਿਣਾ ਵੀ ਕੁੱਟੋ ਜੀ, ਮਾਰੋ ਜੀ, ਫਲਾਨਾ ਕਰੋ, ਢਿਮਕਾ ਕਰੋ, ਬਿਲਕੁਲ ਗਲਤ ਆ। ਮੈਂ ਤਾਂ ਕਹਿੰਦਾ ਜੀ ਜਿਹੜਾ ਮਾੜਾ ਬੰਦਾ ਉਹਨੂੰ ਵੀ ਕਿਉਂ ਕੁੱਟੋ, ਉਹਨੇ ਆਪੇ ਆਈਸੋਲੇਟ ਹੋ ਜਾਣਾ। ਜਿਹੜੇ ਬੰਦੇ ਦੇ ਜਿਹੜਾ ਬੰਦਾ ਮਾੜਾ ਉਹਦੇ ਉਹਦਾ ਅਮਲ ਮਾੜਾ ਹੋਊ, ਉਹਦੇ ਕਰਮ ਮਾੜੇ ਹੋਣਗੇ, ਕੰਮ ਮਾੜੇ, ਆਪੇ ਲੋਕ ਉਹਦੇ ਦੂਰ ਹੋ ਜਾਣਗੇ। ਜਿਹੜਾ ਦੇਸ਼ ਮਾੜਾ ਉਹਦੇ ਤੋਂ ਉਹਦਾ ਵਪਾਰ ਬੰਦ ਹੋਜੂ, ਉਹਦੇ ਲੋਕ ਆਪੇ ਉੱਥੇ ਬਗਾਵਤ ਹੋ ਜੂ। ਹੁੰਦੀਆਂ ਨੀ ਬਗਾਵਤਾਂ ਦੁਨੀਆਂ ਦੇ ਵਿੱਚ? ਇਲੈਕਸ਼ਨ ਵੀ ਇੱਕ ਤਰੀਕੇ ਨਾਲ ਬਗਾਵਤ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਉੱਠ ਰਹੀ ਹੁੰਦੀ ਹੈ, ਉਹਦਾ ਇੱਕ ਸੇਫਟੀ ਵਾਲਵ ਹੁੰਦਾ। ਚਲੋ ਮੈਂ ਬਹੁਤ ਬੋਲ ਲਿਆ ਜੀ, ਮੇਰਾ ਖਿਆਲ ਆਪਾਂ ਬ੍ਰੇਕ ਲੈ ਲਈਏ ਹੁਣ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667-416-276-7667।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ 48 ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀਆ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਇਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepu.ca।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 14 ਤੋਂ 24 ਨਵੰਬਰ ਤੱਕ ਲੱਗ ਚੁੱਕੀ ਹੈ ਗੁਰਪੁਰਬ ਸੇਲ। ਗਰਾਉਂਡ ਡਰਮ ਆਟਾ 11.99 ਈਚ, ਨਾਨਕ ਦੇਸੀ ਘਿਓ 25.99 ਈਚ, ਬੀਕਾਨੇਰੀ ਕੁਕੀਜ਼ 6.49 ਈਚ, 4 ਪਾਊਂਡ ਏਸ਼ੀਅਨ ਕਾਲੇ ਚਨੇ 4.99, 4 ਪਾਊਂਡ ਉੜਦ ਦਾਲ 6.49 ਵਿੱਚ ਅਤੇ ਆਮੰਡਸ 5.49 ਪਰ ਪਾਊਂਡ ਐਂਡ ਮੈਨੀ ਮੋਰ ਡੀਲਸ। ਏਸ਼ੀਅਨ ਫੂਡ ਸੈਂਟਰ ਵਿਸ਼ਿਜ਼ ਯੂ ਅ ਵੈਰੀ ਹੈਪੀ ਗੁਰਪੁਰਬ। ਕਾਲ 416-740-3262, 416-740-3262।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5453, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਗੱਲਬਾਤ ਨੂੰ ਸਮ ਅਪ ਕਰਦਾ, ਗੱਲਬਾਤ ਸਿਰਫ ਇੰਨੀ ਸੀ ਵੀ ਅਲੱਗ ਅਲੱਗ ਵਿਚਾਰਾਂ ਵਾਲੇ ਲੋਕ ਪ੍ਰੋਗਰਾਮ ਸੁਣਦੇ ਨੇ ਤੇ ਸਾਰਿਆਂ ਦੇ ਜਿਹੜੇ ਵਿਚਾਰ ਨੇ ਉਹ ਵੈਲਕਮ ਨੇ ਇੱਥੇ, ਪਰ ਭਾਸ਼ਾ ਜਿਹੜੀ ਉਹ ਸਾਫ਼ ਹੋਣੀ ਚਾਹੀਦੀ ਹੈ। ਐਕਚੁਅਲੀ ਨਾ ਹੁਣ ਜੇ ਤੁਸੀਂ ਵਰਲਡ ਵਾਰ ਕੀ ਕੌਨਫਲਿਕਟ ਆ ਜਿਹੜਾ ਉਹਦੇ ਤੁਸੀਂ ਕਿਸੇ ਵੀ ਕੌਨਫਲਿਕਟ ਖਾਸ ਕਰਕੇ ਜਿਹੜਾ ਵੈਸਟਰਨ ਸਫੀਅਰ ਆ ਇਹਦਾ ਤੇ ਜਿਹੜੇ ਦੇਸ਼ ਨੇ ਇਹ ਇਸਲਾਮਿਕ ਕੰਟਰੀਜ਼ ਨੇ ਜਿਹੜੇ ਇਨ੍ਹਾਂ ਦੇ ਕੌਨਫਲਿਕਟ ਚ ਜਾ ਕੇ ਇਨ੍ਹਾਂ ਦਾ ਜਿਹੜਾ ਕੌਨਫਲਿਕਟ ਆ ਉਹਦੀ ਹਿਸਟਰੀ ਚ ਜਾਓਗੇ ਨਾ ਤੇ ਤੁਸੀਂ ਸਹਿਜੇ ਅੰਦਾਜ਼ਾ ਲਾ ਲਓਗੇ ਬਈ ਨਾ ਤਾਂ ਜਿਹੜਾ ਵੈਸਟਰਨ ਸੁਸਾਇਟੀ ਜਿਹੇ ਜੀ ਸੀ, ਨਾ ਤਾਂ ਇਹਨਾਂ ਦੇ ਲੀਡਰ ਉਹੋ ਜਿਹੇ ਰਹੇ ਨੇ ਤੇ ਨਾ ਹੀ ਜਿਹੜੇ ਉਹ ਦੇਸ਼ ਸੀਗੇ ਜਿਹੜੇ ਇਰਾਨ ਇਰਾਕ ਜਿਨ੍ਹਾਂ ਨੂੰ ਇਸਲਾਮਿਕ ਕੰਟਰੀਜ਼ ਕਹਿੰਦੇ, ਨਾ ਹੀ ਉਹ ਦੇਸ਼ ਇਹੋ ਜਿਹੇ ਰਹੇ ਨੇ। ਅਮਰੀਕਾ ਨੇ ਵੈਸਟਰਨ ਕੰਟਰੀਜ਼, ਪਹਿਲੀ ਗੱਲ ਤਾਂ ਵੈਸਟਰਨ ਜਿਹੜੀ ਫਿਲਾਸਫੀ ਸੀ ਇਹ ਸੀ ਵੀ ਹਰ ਇੱਕ ਗੱਲ ਦੇ ਵਿੱਚ ਖੁੱਲ੍ਹ ਦਿਲੀ, ਟੋਲਰੈਂਸ ਹਰ ਇੱਕ ਚੀਜ਼ ਸੀ। ਹੁਣ ਉਹ ਖੁੱਲ੍ਹ ਦਿਲੀ ਤੇ ਟੋਲਰੈਂਸ ਆ ਜਿਹੜੀ ਉਹ ਖਤਮ ਹੋ ਗਈ ਆ, ਤੇ ਹੁਣ ਇਹ ਸੋਸਾਇਟੀ ਆ ਜਿਹੜੀ ਇਹ ਟਰਾਂਸਫਾਰਮ ਹੋ ਕੇ ਇੰਡੀਵਿਜੁਅਲਿਸਟਿਕ ਥਿੰਕਿੰਗ ਤੱਕ ਆ ਗਈ ਆ ਵੀ ਬੰਦਾ ਜਿਹੜਾ ਤੁਹਾਨੂੰ ਗੁਆਂਢੀ ਨਾਲ ਵੀ ਕੋਈ ਮਤਲਬ ਨਹੀਂ ਹੈਗਾ, ਬਸ ਆਪਣੀ ਜ਼ਿੰਦਗੀ ਜਿਉ। ਤੇ ਇੱਕ ਤਰੀਕੇ ਨਾਲ ਵਿਗਿਆਨ ਦੀ ਦੁਰਵਰਤੋਂ ਕਰਕੇ ਵੈਸਟਰਨ ਫਿਲਾਸਫੀ ਜਿਹੜੀ ਪਹਿਲਾਂ ਆਜ਼ਾਦੀ ਵਾਲੀ ਸੀ ਉਹ ਬਣ ਗਈ ਹੈ ਬਈ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਸਲੇਵ ਕਿਵੇਂ ਬਣਾਇਆ ਜਾ ਸਕਦਾ। ਸੋਸ਼ਲ ਮੀਡੀਆ, ਮੀਡੀਆ ਹਾਊਸਿਸ ਉੱਤੇ ਕਬਜ਼ਾ, ਸਰਕਾਰ ਦੀ ਟੇਢੇ ਮੇਢੇ ਤਰੀਕੇ ਦੇ ਨਾਲ ਕਾਰਪੋਰੇਟਸ ਦੀ ਮੀਡੀਆ ਦੇ ਰਾਹੀਂ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਇਸ ਤਰੀਕੇ ਨਾਲ ਬਣਾ ਦਿੱਤੀ ਕਿ ਬੰਦਿਆਂ ਤੂੰ ਆਪਦਾ ਮੌਜ ਕਰ ਬਸ। ਮਤਲਬ ਵੈਸਟਰਨ ਫਿਲਾਸਫੀ ਹੈ ਜਿਹੜੀ, ਵੈਸਟਰਨ ਕੰਟਰੀ ਹੈ ਜਿਹੜੀ ਇੱਕ ਤਰੀਕੇ ਦੇ ਨਾਲ ਵੈਸਟਰਨ ਫਿਲਾਸਫੀ ਤੋਂ ਪਿੱਛਾ ਛੁਡਾ ਚੁੱਕੀ ਹੈ। ਦੂਜੇ ਪਾਸੇ ਜਿਹੜੇ ਇਸਲਾਮਿਕ ਕੰਟਰੀਜ਼ ਨੇ ਉਹਨਾਂ ਦੇ ਵਿੱਚ ਧਾਰਮਿਕ ਕੱਟੜਤਾ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹ ਵੀ ਆਪਣਾ ਰੰਗ ਆ ਜਿਹੜਾ ਦਿਖਾਉਂਦੀ। ਹਾਲਾਂਕਿ ਜੇ ਤੁਸੀਂ ਹਿਸਟਰੀ ਦੇਖੋਗੇ ਤੇ ਇਹ ਕੰਟਰੀਜ਼ ਨਾ ਬਹੁਤ ਅੱਗੇ ਸੀ, ਪ੍ਰਾਚੀਨ ਸਭਿਅਤਾਵਾਂ ਦੇਖੋਗੇ ਨਾ, ਜਦੋਂ ਤੁਸੀਂ ਮੈਸੋਪੋਟਾਮੀਅਨ ਸਿਵਿਲਾਈਜੇਸ਼ਨ ਦੀ ਗੱਲ ਕਰਦੇ ਹਾਂ, ਆਪਾਂ ਈਜਿਪਟੀਅਨ ਸਿਵਿਲਾਈਜੇਸ਼ਨ ਦੀ ਗੱਲ ਕਰਦੇ ਹਾਂ, ਪੁਰਾਣੇ ਜਿਹੜੇ ਬਹੁਤ ਪਹਿਲਾਂ ਦੀ ਜਿਹੜੀ ਤਰੱਕੀ ਹੋਈ ਹੈ ਉਦੋਂ ਦੀ ਗੱਲ ਕਰਦੇ ਹਾਂ, ਤੇ ਤੁਸੀਂ ਦੇਖੋਗੇ ਕਿ ਬੜੇ ਬੜੇ ਸੋਹਣੇ ਦੇਸ਼ ਸੀ ਜੀ। ਜਦੋਂ ਦੁਨੀਆ ਡਿਵੈਲਪ ਹੋਣ ਲੱਗੀ, ਸਭਿਅਤਾਵਾਂ ਡਿਵੈਲਪ ਹੋਣ ਲੱਗੀਆਂ, ਇਹ ਵੀ ਨਾਲ ਡਿਵੈਲਪ ਹੋਏ। ਹੁਣ ਇਹਨਾਂ ਦਾ ਕੌਨਫਲਿਕਟ ਆਪਸ ਵਿੱਚ ਹੀ ਚੱਲਦਾ। ਬੇਸਿਕਲੀ ਇਹਨਾਂ ਇਹ ਜਿਹੜਾ ਕੌਨਫਲਿਕਟ ਆ ਕਿਸੇ ਨਾ ਕਿਸੇ ਤਰੀਕੇ ਨਾਲ ਕਿਤੇ ਨਾ ਕਿਤੇ ਜਾ ਕੇ ਇਹ ਜਿਹੜੀ ਧਾਰਮਿਕ ਕੱਟੜਤਾ ਹੈ ਬੁਨਿਆਦ ਉਥੋਂ ਹੀ ਸ਼ੁਰੂ ਹੁੰਦੀ ਹੈ, ਇਸਲਾਮ ਤੇ ਕ੍ਰਿਸਚੀਐਨਿਟੀ ਦੀ ਜਿਹੜੀ ਆਪਸ ਵਿੱਚ ਦੀ ਕੌਨਫਲਿਕਟ ਆ। ਮੈਂ ਨਹੀਂ ਧੱਕੇ ਨਾਲ ਧਰਮਾਂ ਤੇ ਗੱਲ ਲਿਆ ਰਿਹਾ, ਇਹ ਹੈ ਹੀ ਇਸ ਤਰ੍ਹਾਂ। ਹੁਣ ਤੁਸੀਂ ਮੈਨੂੰ ਆਏ ਨਾ ਕਹੋ ਵੀ ਧਰਮਾਂ ਤੇ ਤਵਾ ਲਾਉਣ ਦਾ ਬਹਾਨਾ ਲੱਭ, ਮੈਂ ਬਹਾਨਾ ਨਹੀਂ ਲੱਭਦਾ ਗਾ। ਇਹ ਐਕਚੁਅਲੀ ਚੀਜ਼ ਹੀ ਇਹ ਆ, ਇਹ ਇੱਕ ਦੂਜੇ ਨੂੰ। ਕੱਲ ਵੀ ਇੱਕ ਸੱਜਣ ਨੇ ਨਾ ਬੜਾ ਵਧੀਆ ਟੈਕਸਟ ਕੀਤਾ ਸੀਗਾ, ਜਦੋਂ ਕੱਲ ਗੱਲ ਚੱਲਦੀ ਸੀ ਉਹ ਕਹਿੰਦੇ, ਉਹ ਕਿਸੇ ਨੇ ਟੈਕਸਟ ਕੀਤਾ ਸੀ ਕਹਿੰਦੇ ਗੋਡ ਇਜ਼ ਗ੍ਰੇਟ ਬਟ ਮਾਈ ਗੋਡ ਇਜ਼ ਬੈਟਰ ਦੈਨ ਯੂਅਰ ਵੰਸ, ਮਾਈ ਗੋਡ ਇਜ਼ ਬੈਟਰ ਦੈਨ ਯੂਅਰ, ਇਸ ਤਰ੍ਹਾਂ ਕੋਈ ਟੈਕਸਟ ਕੀਤਾ ਸੀ ਕੱਲ ਵੀ। ਬੇਸਿਕ ਪ੍ਰੋਬਲਮ ਉਹ ਹੀ ਆ, ਇਹ ਕਲਚਰ ਦਾ ਟਕਰਾਅ ਹੈ। ਤੇ ਦੋਨੇ ਕਲਚਰ ਦੇ ਵਿੱਚ ਮੈਂ ਕਹੂੰਗਾ ਬਹੁਤ ਕੁਛ ਵਧੀਆ, ਤੇ ਦੋਨੇ ਕਲਚਰ ਦੇ ਵਿੱਚ ਕੁਛ ਨਾ ਕੁਛ ਮਾੜਾ ਵੀ ਹੈ। ਜਦੋਂ ਤਾਂ ਫਿਰ ਕਿਸੇ ਦੀ ਨਿਖੇਧੀ ਕਰਨੀ ਹੈ, ਕਿਸੇ ਦੇ ਖਿਲਾਫ਼ ਲੜਾਈ ਲਾਉਣੀ ਹੈ, ਤੇ ਕਿਸੇ ਦਾ ਮਾੜਾ ਜਿਹਾ ਜੇ ਕੋਈ ਮਾੜੀ ਚੀਜ਼ ਪਈ ਹੈ ਉਹਦਾ ਪ੍ਰਚਾਰ ਕਰਕੇ ਮੀਡੀਆ ਤੇ ਰੌਲਾ ਪਾ ਕੇ ਉਹਨੂੰ ਦੁਸ਼ਮਣ ਸਾਬਤ ਕਰ ਦਿੰਦੇ ਨੇ ਤੇ ਚੰਗਾ ਆਪਦਾ ਦਿਖਾਉਂਦੇ ਨੇ। ਦੋਨੇ ਤਰ੍ਹਾਂ ਦੇ ਜਿਹੜੀਆਂ ਦੋਨੇ ਤਰ੍ਹਾਂ ਦੀ ਜਿਹੜੀ ਦੁਨੀਆ ਇਹ ਨਾ, ਇਹਦੇ ਵਿੱਚ ਇਹ ਪ੍ਰੋਬਲਮ ਚੱਲ ਰਹੀ ਹੈ। ਤੇ ਵਿਗਿਆਨ ਦੀ ਤਰੱਕੀ ਨਾਲ ਕੀ ਹੋਇਆ, ਜਿਵੇਂ ਮੈਂ ਪਹਿਲਾਂ ਹੀ ਗੱਲ ਕਰਕੇ ਗਿਆ, ਜਿਹੜੀਆਂ ਹਥਿਆਰਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਨਾ, ਉਹਨਾਂ ਦਾ ਹੱਥ ਉੱਪਰ ਆ, ਜਿਹਨੂੰ ਮਰਜ਼ੀ ਹਥਿਆਰ ਦੇ ਦੇਣ, ਉਹਨਾਂ ਦੀਆਂ ਫੈਕਟਰੀਆਂ ਚੱਲਦੀਆਂ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਜਦੋਂ ਇਹਨਾਂ ਦੇ ਇਹ ਤਾਂ ਬੜੇ ਖੁੱਲ੍ਹੇਆਮ ਕਹਿੰਦੇ ਨੇ ਜੀ, ਜਿੱਥੇ ਸਾਡੇ ਇੰਟਰਸਟ ਨੂੰ ਢਾਹ ਲੱਗਦੀ ਹੈ ਅਸੀਂ ਐਂ ਕਰਦੇ ਹਾਂ ਜੀ। ਕੌਣ ਨਹੀਂ ਜਾਣਦਾ ਕਿੰਨਿਆਂ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਉਹ ਅਮਰੀਕਾ ਗਰਾਉਂਦਾ, ਕਿਵੇਂ ਆਪਣੇ ਪੱਖੀ ਸਰਕਾਰਾਂ ਬਣਾਉਂਦਾ। ਮੈਂ ਤੁਹਾਨੂੰ ਲਿੰਕਸ ਭੇਜ ਦੂੰਗਾ ਤੇ ਤੁਸੀਂ ਉਹ ਵੀਡੀਓਜ਼ ਖੁਦ ਜਿਹੜੇ ਅੰਦਰ ਵੱਡੇ ਅਹੁਦਿਆਂ ਤੇ ਰਹੇ ਨੇ ਉਹ ਆਪ ਇਹ ਚੀਜ਼ਾਂ ਮਤਲਬ ਦੱਸ ਰਹੇ ਨੇ, ਸਾਰਾ ਕੁਝ ਕਰ ਰਹੇ ਨੇ। ਬਾਕੀ ਤੁਹਾਨੂੰ ਪਤਾ ਹੀ ਆ CIA ਦਾ ਕੀ ਕੰਮ ਆ, ਤੁਹਾਨੂੰ ਪਤਾ ਹੀ ਆ। ਰਸ਼ੀਆ ਦੀ KGB ਦਾ ਕੀ ਕੰਮ ਆ, ਤੁਹਾਨੂੰ ਪਤਾ ਹੀ ਆ। ਹੋਰ ਦੇਸ਼ਾਂ ਦੀਆਂ ਆਪਣੀਆਂ ਸੀਕ੍ਰੇਟ ਸਰਵਿਸ ਦਾ, ਰੌ ਦਾ ਕੀ ਕੰਮ ਆ ਇੰਡੀਆ ਦਾ, ਤੁਹਾਨੂੰ ਪਤਾ ਹੀ ਆ। ਪਾਕਿਸਤਾਨ ਦੀ ਜਿਹੜੀ ISI ਕਹਿੰਦੇ ਉਹਦਾ ਕੀ ਪਤਾ, ਹੋਰ ਤੁਸੀਂ ਕੀ ਸਮਝਦੇ ਹੋ ਇਹ ਏਜੰਸੀਆਂ ਕੀ ਕਰਦੀਆਂ, ਇਹ ਭੁੱਖਿਆਂ ਨੂੰ ਜਾ ਕੇ ਰੋਟੀ ਖਵਾਉਂਦੀਆਂ ਨੇ, ਜਾਂ ਇਹਨਾਂ ਨੇ ਪਿੰਗਲਵਾੜੇ ਆਸ਼ਰਮ ਖੋਲ੍ਹੇ ਹੋਏ ਨੇ ਵੀ ਇਹ ਮਸਾਜ ਕਰਦੀਆਂ ਨੇ ਜਿਨ੍ਹਾਂ ਦੇ ਅੰਗ ਜੋੜ ਖੜੇ ਹੋਏ ਨੇ, ਇਹਨਾਂ ਦਾ ਕੰਮ ਹੀ ਇਹ ਆ ਵੀ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਅੱਗ ਕਿਵੇਂ ਲਾਉਣੀ ਆ। ਇਹ ਦੁਨੀਆਂ ਨੂੰ ਨਾ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਲਿਆ ਹੋਵੇ, ਉਹ ਕਹੂਗਾ ਅਸੀਂ ਜੀ ਸ਼ਾਂਤੀ ਚਾਹੁੰਦੇ ਹਾਂ, ਅਸੀਂ ਸਾਰੀ ਦੁਨੀਆਂ, ਉਹਦਾ ਮਤਲਬ ਇਹ ਹੁੰਦਾ ਵੀ ਅਸੀਂ ਸ਼ਾਂਤੀ ਆਪਦੇ ਦੇਸ਼ ਚਾਹੁੰਦੇ ਹਾਂ, ਉਹ ਵੀ ਤਕੜੇ ਲੋਕਾਂ ਲਈ, ਬਾਕੀ ਸਾਰੀ ਦੁਨੀਆਂ ਚ ਅਸੀਂ ਅਸ਼ਾਂਤੀ ਫੈਲਾ ਦਾਂਗੇ। ਤੇ ਜਦੋਂ ਕਹਿੰਦੇ ਨਾ ਸਾਰੇ ਲੋਕ ਇਮਾਨਦਾਰ ਆ, ਉਦੋਂ ਉਹਨਾਂ ਦਾ ਮਤਲਬ ਹੁੰਦਾ ਵੀ ਅਸੀਂ ਨਾ ਸਿਰੇ ਦੇ ਡਾਕੂ ਆ, ਅਸੀਂ ਤੁਹਾਡੀਆਂ ਖਣਿਜ ਪਦਾਰਥ, ਤੁਹਾਡੀਆਂ ਮਾਈਨਸ, ਤੁਹਾਡੀ ਲੇਬਰ, ਅਸੀਂ ਸਾਰੀਆਂ ਚੀਜ਼ਾਂ ਦੀ ਐਕਸਪਲੋਇਟੇਸ਼ਨ ਕਰਦਾਂਗੇ। ਇਹ ਸੱਚਾਈ ਹੈ ਦੋਸਤੋ, ਤੁਸੀਂ ਕਿਉਂ ਭੁੱਲਦੇ ਹੋ ਦੱਸੋ? ਤੁਸੀਂ ਮਿੱਠੇ ਮਿੱਠੇ ਬਿਆਨਾਂ ਤੋਂ ਕਿਉਂ ਅੰਦਾਜ਼ਾ ਲਾ ਲੈਂਦੇ ਹੋ? ਇਹ ਦੁਨੀਆਂ ਇਹਨਾਂ ਨੇ ਨਾ ਨਰਕ ਬਣਾਈ ਹੋਈ ਹੈ ਦੇਸ਼ਾਂ ਦੀਆਂ ਸਰਕਾਰਾਂ ਨੇ, ਖਾਸ ਕਰਕੇ ਜਿਹੜੀਆਂ ਸੋ ਕਾਲਡ ਸੁਪਰ ਪਾਵਰਸ ਨੇ, ਇਹਨਾਂ ਨੇ ਲੋਕਾਂ ਨੂੰ ਅਮਨ ਚੈਨ ਨਾਲ ਨਹੀਂ ਜਿਉਣ ਦੇਣਾ। ਆ ਸਾਡੇ ਪੰਜਾਬ ਦਾ ਕੀ ਕੀਤਾ, ਕੀ ਲੜਾਈ ਹੈ ਈਸਟਰਨ ਪੰਜਾਬ ਤੇ ਵੈਸਟਰਨ ਪੰਜਾਬ ਦੀ? ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਬੱਚਿਆਂ ਦੇ ਮਨ ਚ ਇਹੋ ਜਿਹੀ ਨਫ਼ਰਤ ਭਰਦੀਆਂ ਨੇ, ਉਹ ਵੱਡਾ ਹੋ ਜਾਂਦਾ ਉਹਦੇ ਮਨ ਚੋਂ ਨਫ਼ਰਤ ਨਹੀਂ ਨਿਕਲਦੀ। ਮੈਂ ਨਾ ਤੁਹਾਨੂੰ ਸੱਚੀ ਗੱਲ ਦੱਸਦਾ, ਤੁਹਾਨੂੰ ਪਤਾ ਇਵੇਂ ਹੀ ਦੁਨੀਆਂ ਚ ਇਵੇਂ ਹੀ ਚੱਲਦਾ ਬਸ ਮੀਡੀਆ ਦਾ ਪ੍ਰਚਾਰ ਸਾਡੇ ਪੰਜਾਬ ਵਾਲੇ ਪਾਸੇ ਨਾ, ਮਾਫ਼ ਕਰਿਓ ਮੈਨੂੰ, ਸਾਡੇ ਪੰਜਾਬ ਵਾਲੇ ਪਾਸੇ ਨਾ ਕਹਿੰਦੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਜਿਹੜੇ ਲੋਕ ਨੇ ਨਾ ਉਹ ਬੜੇ ਭੈੜੇ ਨੇ, ਇੱਥੇ ਆ ਕੇ ਵੀ ਕਹਿੰਦੇ ਨੇ ਲੋਕ, ਜਦੋਂ ਉਹਨਾਂ ਨੂੰ ਦੇਖੀਦਾ ਉਹ ਤਾਂ ਸਾਡੇ ਨਾਲੋਂ ਚੰਗੇ ਨੇ, ਬੋਲੀ ਸਾਡੇ ਨਾਲ, ਅਸੀਂ ਤਾਂ ਜੇ ਜੱਟਾਂ ਦੇ ਪਰਿਵਾਰ ਕਿਸਾਨਾਂ ਦੇ ਪਰਿਵਾਰਾਂ ਚੋਂ ਕੋਈ ਮਾੜਾ ਮੋਟਾ ਕੋਈ ਅੜਬ ਸ਼ਬਦ ਨਿਕਲ ਜਾਂਦਾ ਇਹ ਤਾਂ ਬੋਲਦੇ ਹੀ ਬੜਾ ਮਿੱਠਾ ਨੇ। ਅੱਛਾ ਪਾਕਿਸਤਾਨ ਵਾਲੇ ਪਾਸੇ ਪਤਾ ਕੀ ਕਹਿੰਦੇ ਨੇ, ਮੈਂ ਮੈਜੋਰਿਟੀ ਦੀ ਗੱਲ ਕਰਨਾ, ਉਹ ਕਹਿੰਦੇ ਨੇ ਨਾ ਇਹ ਦੇਖਣ ਨੂੰ ਤਾਂ ਚੰਗੇ ਲੱਗਦੇ ਨੇ, ਕੰਮ ਤਾਂ ਇਹਨਾਂ ਦੇ ਚੰਗੇ ਨੇ, ਪਰ ਹੈ ਇਹ ਉਹ ਜਿਹੀ ਜਿਵੇਂ ਇਹਨਾਂ ਦੇ ਵੱਡੇ ਵਡੇਰੇ ਸੀ। ਹੁਣ ਤੁਸੀਂ ਕੀ ਕਰੋਗੇ ਇਹ ਨਫ਼ਰਤ ਮਨਾਂ ਚ, ਜਦੋਂ ਦੋ ਦੇਸ਼ਾਂ ਦੀਆਂ ਸਰਕਾਰਾਂ ਇੱਕ ਦੂਜੇ ਦੇ ਵਿਰੋਧੀ ਬਿਆਨ ਦੇ ਰਹੀਆਂ ਹੁੰਦੀਆਂ ਮੀਡੀਆ ਰਾਹੀਂ, ਉਹ ਇੱਕ ਦੇਸ਼ ਦੂਜੇ ਦੇਸ਼ ਦੇ ਖਿਲਾਫ ਨਫ਼ਰਤ ਫੈਲਾ ਕੇ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹਰੇਕ ਸਿਟੀਜ਼ਨ ਦੇ ਮਨ ਦੇ ਵਿੱਚ ਵੀ ਉਹ ਮਾੜੇ ਨੇ, ਇਹ ਦੁਨੀਆਂ ਇਸ ਤਰ੍ਹਾਂ ਦੀ ਆ ਦੋਸਤੋ। ਅੱਛਾ ਜਦੋਂ ਦਾ ਕੈਪੀਟਲਿਜ਼ਮ ਸ਼ੁਰੂ ਹੋਇਆ ਉਦੋਂ ਦਾ ਵਪਾਰ ਮੁੱਖ ਹੋ ਗਿਆ। ਇੱਕ ਤਾਂ ਹੁੰਦਾ ਸੀ ਨਾ ਵਪਾਰ ਸਿੱਧੇ ਤਰੀਕੇ ਨਾਲ ਕਰਨਾ, ਟ੍ਰੇਡ ਬਾਇਲੇਟਰਲ ਟ੍ਰੇਡ, ਸਿੱਧਾ ਲੈਣ ਦੇਣ, ਆਹ ਚੀਜ਼ ਦਿਓ ਆਹ ਲਓ, ਉਹ ਚੀਜ਼ ਹੋਰ ਸੀ। ਹੁਣ ਤਾਂ ਸਿੱਧਾ ਹੀ ਧੱਕਾ, ਤਾਂ ਧੱਕਾ ਹੀ ਨਹੀਂ, ਅਮੈਰੀਕਨ ਡਾਲਰ ਆ, ਤੁਸੀਂ ਜੀ 20 ਕੁਇੰਟਲ ਸੋਨਾ ਦੇ ਦਿਓ ਬਦਲੇ ਜੀ ਤੁਸੀਂ ਇੰਨੇ ਡਾਲਰ ਲੈ ਜਾਓ, ਉਹ ਡਾਲਰ ਦੀ ਕੀ ਵੈਲਿਊ ਹੈ? ਠੀਕ ਹੈ 100 ਸਾਲ ਵੈਲਿਊ ਰਹੀ ਆ ਉਹਦੀ, ਅੱਗੇ ਵੈਲਿਊ ਰਹੀ, ਉਸ ਵੈਲਿਊ ਨੂੰ ਡਾਲਰ ਦੀ ਵੈਲਿਊ ਨੂੰ ਉੱਤੇ ਰੱਖਣ ਦੇ ਲਈ ਅਮੈਰੀਕਾ ਸਾਰਾ ਕੁਝ ਕਰ ਰਿਹਾ। ਚਾਈਨਾ ਜਿਹੜਾ ਉਹ ਆਪਣੀ ਕਰੰਸੀ ਦੀ ਵੈਲਿਊ ਉੱਤੇ ਰੱਖਣ ਲਈ ਉਹ ਸਾਰਾ ਕੁਝ ਕਰ ਰਿਹਾ। ਦੁਨੀਆ 'ਚ ਬਹੁਤ ਸਾਰੇ ਕੌਨਫਲਿਕਟ ਨੇ, ਪਰ ਆਪਾਂ ਫਿਰ ਵੀ ਕਹਿੰਦੇ ਹਾਂ ਕੌਨਫਲਿਕਟ ਦੇ ਹੁੰਦਿਆਂ ਤੁਸੀਂ ਬੱਚਿਆਂ ਨੂੰ, ਤੁਸੀਂ ਲੜਾਈ ਚੱਲ ਰਹੀ ਆ, ਤੁਸੀਂ ਉੱਥੇ ਖਾਣ ਪੀਣ ਦੀਆਂ ਚੀਜ਼ਾਂ ਹੀ ਨਾ ਪਹੁੰਚਣ ਦਿਓ, ਤੁਸੀਂ ਬੰਬ ਬੰਦੂਕਾਂ ਆਮ ਲੋਕਾਂ ਦੇ ਉੱਤੇ ਬੰਬ ਮਾਰੀਓ, ਕਿੱਡੀ ਮਾੜੀ ਗੱਲ ਆ। ਦੇਖੋ ਐਕਸਪਲੋਟੇਸ਼ਨ ਹੋ ਰਹੀ ਆ, ਬੰਦਾ ਚੁੱਪ ਕਰ ਰਿਹਾ, ਦੁਸ਼ਮਣ ਨਫ਼ਰਤ ਭਰੀ ਜਾ ਰਹੀ ਆ, ਲੋਕ ਚੁੱਪ ਨੇ। ਹੁਣ ਤੁਸੀਂ ਬੰਬ ਬੰਦੂਕਾਂ ਚੱਲੀ ਜਾਂਦੀਆਂ, ਲੋਕ ਰੋਈ ਜਾਂਦੇ ਆ, ਗਾਜ਼ਾ ਦੇ ਵਿੱਚ ਪਿੱਟੀ ਜਾਂਦੇ ਆ, ਭੁੱਖੇ ਮਰ ਰਹੇ ਨੇ, ਕੋਈ ਉਹਨਾਂ ਨੂੰ ਖਾਣਾ ਪਹੁੰਚਾਉਣ ਆ ਰਿਹਾ, ਤੁਸੀਂ ਉਹ ਖਾਣਾ ਵੀ ਨਹੀਂ ਦੇਣ ਦਿੰਦੇ। ਇਸ ਤੋਂ ਵੱਡਾ ਤਾਂ ਫਿਰ ਅਨਿਆਂ ਕੋਈ ਹੈ ਹੀ ਨਹੀਂ ਨਾ। ਉਹ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਨਾ, ਉਹਨੇ ਇਹ ਗੱਲਾਂ ਦੇਖ ਕੇ ਹੀ ਨੇਤਨਿਊ ਨੂੰ ਮਤਲਬ ਕ੍ਰਿਮੀਨਲ ਕਿਹਾ, ਵਾਰੰਟ ਜਾਰੀ ਕੀਤੇ ਨੇ। ਠੀਕ ਆ, ਦੇਸ਼ਾਂ ਵਾਲੇ ਵੈਸੇ ਤਾਂ ਸਾਰੇ ਹੀ ਇਹ ਇਹਨਾਂ ਦੇ ਹੱਥ ਨਾ ਸਾਰਿਆਂ ਦੇ ਖੂਨ ਨਾਲ ਰੰਗੇ ਹੋਏ ਨੇ, ਜਿੰਨੀਆਂ ਸਰਕਾਰਾਂ ਨੇ, ਕੋਈ ਭਲੇ ਮਾਨਸ ਬੰਦੇ ਨਹੀਂ ਹੈ, ਇਹ ਉੱਤੋਂ ਵੇਖਣ ਨੂੰ ਲੱਗਦੇ ਨੇ ਬਹੁਤ ਚੰਗੇ ਬਿਆਨ ਦਿੰਦੇ ਨੇ। ਕੈਨੇਡਾ ਦੀ ਇਹ ਸਿਫਤ ਕਰਨੀ ਬਣਦੀ ਹੈ ਵੀ ਕੈਨੇਡਾ ਨਾ ਅੱਜ ਤੱਕ ਕਿਸੇ ਸਿੱਧੇ ਕੌਨਫਲਿਕਟ ਦੇ ਵਿੱਚ ਇਨਵੋਲਵ ਨਹੀਂ ਸੀ ਹੁੰਦਾ। ਜਿਹੜਾ ਪਿਛਲੇ ਕੁਝ ਸਾਲਾਂ ਦੇ ਵਿੱਚ ਨਾ ਜਿਹੜੀ ਤਬਦੀਲੀ ਆਉਣ ਲੱਗੀ ਆ, ਉਹ ਤਬਦੀਲੀ ਆ ਜਿਹੜੀ ਉਹ ਫਿਕਰਮੰਦ ਆ। ਕੈਨੇਡੀਅਨ ਸਾਰੇ ਫਿਕਰਮੰਦ ਨੇ, ਕੈਨੇਡਾ ਦਾ ਜਿਹੜਾ ਕੈਨੇਡਾ ਦਾ ਕਲਚਰ ਆ, ਕੈਨੇਡਾ ਦੇ ਲੋਕ ਨੇ ਨਾ ਜਿਹੜੇ ਬਾਕੀ ਦੇਸ਼ਾਂ ਦੇ ਲੋਕਾਂ ਦੇ ਨਾਲੋਂ ਫਿਰ ਵੀ ਸਿਆਣੇ ਨੇ, ਸਮਝ ਲੈਂਦੇ ਨੇ ਗੱਲ, ਚੰਗੇ ਲੋਕ ਨੇ, ਹੋਰ ਵੀ ਦੇਸ਼ਾਂ ਦੇ ਚੰਗੇ ਨੇ, ਯੂਰਪ ਦੇ ਵੀ ਚੰਗੇ ਨੇ। ਅੱਛਾ ਲੋਕ ਫਿਰ ਅਗੇਨ ਗੱਲ ਕਰਦੇ ਕਰਦੇ ਕਈ ਵਾਰੀ ਕਿਤੇ ਮਨ ਚ ਕੋਈ ਕਈ ਵਾਰੀ ਕੋਈ ਸ਼ਬਦ ਦਾ ਮਤਲਬ ਗਲਤ ਕਨਵੇ ਹੋ ਜਾਂਦਾ। ਦੁਨੀਆਂ ਦੇ ਲੋਕ ਸਾਰੇ ਵੈਸੇ ਚੰਗੇ ਨੇ, ਪਰ ਉਹ ਸਰਕਾਰਾਂ ਜਿਹੜੀਆਂ ਜਦੋਂ ਉਹਨਾਂ ਦੇ ਲਾਈ ਲੱਗ ਬਣ ਜਾਂਦੇ ਨੇ ਨਾ, ਲਕੀਰ ਦੇ ਫਕੀਰ ਬਣ ਜਾਂਦੇ ਨੇ, ਉਹ ਚੰਗਾ ਬੰਦਾ ਹੀ ਫਿਰ ਉਹ ਇਹੋ ਜਿਹਾ ਦਾਨਵ ਬਣ ਜਾਂਦਾ, ਇਹੋ ਜਿਹਾ ਦੈਂਤ ਬਣ ਜਾਂਦਾ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸੇ ਕਰਕੇ ਹੀ ਆਪਾਂ ਬੇਨਤੀ ਕਰਦੇ ਹੁੰਦੇ ਹਾਂ ਵੀ ਤਸਵੀਰ ਦੇ ਗੱਲ ਦੇ ਜਿਹੜਾ ਹਰ ਪੱਖ ਆ, ਹਰ ਡਾਇਮੈਂਸ਼ਨ ਆ, ਜੇ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨਾ, ਆਪਾਂ ਨੂੰ ਖ਼ਬਰ ਦੇ ਪਿੱਛੇ ਖ਼ਬਰ ਕੀ ਪਈ ਹੁੰਦੀ ਹੈ, ਖ਼ਬਰ ਦੇ ਪਿੱਛੇ ਮਨਸ਼ਾ ਕੀ ਪਿਆ ਹੁੰਦਾ, ਆਪਾਂ ਉਹਦੇ ਤੱਕ ਪਹੁੰਚ ਸਕਦੇ ਹਾਂ। ਤੇ ਸਿੱਧੀ ਜੀ ਗੱਲ ਆ ਜੀ, ਜਿਹੜੀ ਯੂਕਰੇਨ ਦੇ ਵਿੱਚ ਇਜਾਜ਼ਤ ਦਿੱਤੀ ਆ ਬਾਈਡਨ ਸਾਹਿਬ ਨੇ, ਹੁਣ ਇਹ ਇੱਕ ਤਰੀਕੇ ਨਾਲ ਨਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਬਈ ਇਹ ਨਾ ਅੱਗ ਜਿਹੜੀ ਇਹ ਮਗਦੀ ਰਵੇ, ਤੇ ਆਉਣ ਵਾਲਾ ਜਿਹੜਾ ਹੋਊਗਾ ਨਾ ਉਹ ਇਹਦਾ ਸੇਕ ਉਹਨੂੰ ਲੱਗੇ, ਕਿਉਂਕਿ ਚੋਣ ਹਾਰੀ ਆ ਨਾ ਉਹਨਾਂ ਨੇ ਬਾਈਡਨ ਸਾਹਿਬ ਨੇ, ਉਹਦਾ ਇਫੈਕਟ ਸਾਰੀ ਦੁਨੀਆਂ ਤੇ ਪੈਣਾ। ਇਸ ਕਰਕੇ ਯੂਰਪ ਦੇ ਵਿੱਚ ਨਾ ਜਿਹੜੀ ਖ਼ਬਰ ਪੂਰੀ ਤਰ੍ਹਾਂ ਡਿਟੇਲ ਚ ਡਿਸਕਸ ਨਹੀਂ ਹੋਈ। ਜਰਮਨੀ ਨੇ ਤਾਂ ਜੀ ਕਹਿਤਾ, ਬਹੁਤ ਸਾਰੇ ਦੇਸ਼ਾਂ ਨੇ ਕਹਿਤਾ ਆਪਣੇ ਸਿਟੀਜ਼ਨ ਨੂੰ, ਬਹੁਤ ਸਾਰੇ ਦੇਸ਼ਾਂ ਨੇ ਨਾ ਮਿਲੀਅਨਸ ਆਫ ਪੈਂਫਲੇਟਸ ਵੰਡੇ ਨੇ, ਜਿਹਨੂੰ ਫਲਾਇਰ ਕਹਿੰਦੇ ਆ ਤੁਸੀਂ, ਬਈ ਜੇ ਜੰਗ ਲੱਗਦੀ ਹੈ ਤਾਂ ਇਸ ਕਿਸਮ ਦੀ ਤਿਆਰੀ ਤੁਸੀਂ ਕਰਨੀ ਹੈ। ਯੂਰਪ ਦੇ ਵਿੱਚ ਨਾ ਉਹ ਸੋਚ ਰਹੇ ਨੇ ਵੀ ਜਿਵੇਂ ਇਹ ਜਿਹੋ ਜਿਹੇ ਬਿਆਨ ਆ ਰਹੇ ਨੇ, ਜਿਹੋ ਜਿਹਾ ਰੌਲਾ ਪਿਆ, ਸ਼ਾਇਦ ਜੰਗ ਆ ਜਿਹੜੀ ਲੱਗ ਜੇ, ਪਰ ਹੈ ਬਹੁਤ ਔਖੀ। ਇੱਕ ਗੱਲ ਜ਼ਰੂਰ ਆ, ਜੇ ਥਰਡ ਵਰਲਡ ਵਾਰ ਲੱਗ ਗਈ ਦੋਸਤੋ, ਬਚਣਾ ਕਿਸਨੇ ਨਹੀਂ, ਬਸ ਆਪਾਂ ਤਾਂ ਸਿਰਫ ਗੱਲਾਂ ਕਰ ਸਕਦੇ ਹਾਂ। ਸਾਡਾ ਸਮਾਂ ਸਮਾਪਤੀ ਵੱਲ ਆ ਜੀ ਹੁਣ, ਤੇ ਜਾਂਦੇ ਜਾਂਦੇ ਤੁਹਾਨੂੰ ਇਹ ਵੀ ਸੁਨੇਹਾ ਦੇ ਕੇ ਜਾਣਾ ਕਿ ਜੇ ਤੁਸੀਂ ਪ੍ਰਾਪਰਟੀ ਦੀ ਭਾਲ ਦੇ ਵਿੱਚੋਂ, ਕਾਫੀ ਸਾਰੀਆਂ ਪਾਵਰ ਆਫ ਸੇਲ ਤੇ ਪ੍ਰਾਪਰਟੀਜ਼ ਨੇ, ਜੇ ਆਪਦੇ ਘਰ ਖੁਸ਼ ਹੋ ਸੰਤੁਸ਼ਟ ਹੋ ਬਹੁਤ ਵਧੀਆ ਗੱਲ ਆ, ਪਰ ਜੇ ਤੁਸੀਂ ਬਾਇਰ ਨੂੰ ਲੱਭ ਰਹੇ ਹੋ ਤੇ ਜ਼ਰੂਰ ਸੰਪਰਕ ਕਰ ਲਿਓ, ਤੁਹਾਨੂੰ ਸਸਤੀ ਪ੍ਰਾਪਰਟੀ ਮਿਲ ਸਕਦੀ ਮਾਰਕੀਟ ਪ੍ਰਾਈਸ ਤੋਂ। ਨੰਬਰ 905-915-84-84, ਡਾਣਾ ਜੀ ਨੂੰ ਕਾਲ ਕਰ ਲਿਓ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 647-300-8436-4730। ਇਹ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor, to go, warehouse, furniture sale.